ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਵਾਹ ਪ੍ਰਗਟਿਓ ਉਮਰ ਦੇ ਗੰਬੜਾ ਵਰਿਆ ਮੇ ਕਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਔਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੰਤ ਸਹਾਈ ਜੀ ਕੈ ਭਵਜਲ ਤਾਰਨ ਹਾਰ ਸਭ ਦੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਮੋਗ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਣਾ ਸਗਤ ਕਰ ਸਿਫਤ ਮਾਰੀ ਆਪ ਲਿਖੋ ਤੁਮ ਕਥਾ ਸੁਧਾਰੀ ਸੋ ਕਹੁ ਡਲ ਗੁਰ ਸੇਵੀਐ ਅਹਿਨਸ ਸਹਿਜ ਧਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਬੜੇ ਹੀ ਅਦਬ ਸਤਿਕਾਰ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਧਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਪੋ ਆਪਣੇ ਕੰਮਾਂ ਕਾਜਾਂ ਤੋਂ ਵਿਹਲ ਪਾ ਕੇ ਦੂਰੋਂ ਨੇੜਿਓਂ ਚੱਲ ਕੇ ਸਰਕਾਰੀ ਕੋਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਗੁਰਤਾ ਗੱਦੀ ਉੱਪਰ ਸੁਭਾਇਮਾਨ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਪਹੁੰਚ ਕਰਕੇ ਬੜੇ ਅਦਬ ਸਤਿਕਾਰ ਦੇ ਨਾਲ ਜੁੜ ਬੈਠਣਾ ਕੀਤਾ ਹੈ। ਆਓ ਸਰਬੱਤ ਮਾਈ ਔਰ ਭਾਈ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਜਿੰਨੀਆਂ ਵੀ ਸੰਗਤਾਂ ਗੁਰਦਰਬਾਰ ਵਿੱਚ ਪਹੁੰਚੇ ਹੋ, ਜੁੜ ਬੈਠੇ ਹੋ, ਬੜੇ ਅਦਬ ਸਤਿਕਾਰ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਓ ਅਤੇ ਸਾਰੀਆਂ ਸੰਗਤਾਂ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਰਹਿਮਤ ਹੋਈ ਹੈ ਸਤਿਗੁਰਾਂ ਦੀ, ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ। ਸਤਿਗੁਰਾਂ ਦੇ ਸਜੇ ਦਰਬਾਰ ਵਿੱਚ ਗੁਰਬਾਣੀ ਦੇ ਪਾਠ ਹੋਏ ਹੈ, भोग पाए गए उपरंत शब्द कीर्तन गुरमुखां दी रसना तो आप सर्वा संगतां ने सरवण कीता। हुकम होया कुछ समा कथा विचार गुरमत विचारां गुरबाणी गुर इतिहास द्वारा आप संगतां दे दर्शन दारे कर सकां। आओ सर्वा संगतां आशीर्वाद बख्शना सतगुरु सचे पातशाह महाराज रहमत करन बख्शिश करन कि आप सारे गुरबाणी गुर इतिहास गुरमत दिया विचारां नाल जुड़ के अपने समय ते सवासां नूं सफलियां कर सकीए। गुरु प्यारियो तारिया ते मैं इस गल दी समुचे सिख जगत नूं इस गुरु घर ब्रैडफोर्ड विखे जिहड़ियां संगतां गुरद्वारा सिंह सभा विखे जुड़ बैठियां ने उहनां नूं भी विशेष तौर ते वधाई देनी चाहुंदा। जिथे तुसीं इह गुरद्वारा साहब दी नवी बिल्डिंग तैयार कीती है, सोहना गुरु घर तैयार तन मन धन नाल सेवा करके तैयार कीता है, वधाई दे पातर हो जिन्हां ने सेवावां कीतियां ने, वधाई दे पातर हो जिन्हां ने सेवावां कीतियां ने। उथे नाल ही अज जून 1984 दे शहीदां दी यादगार जो इंडिया दी धरती दे श्री अकाल तख्त साहब दे सामने सिख जगत दे पंज सिंह साहिबाना दे वल्लों नींह पत्थर रखिया गया है जून 1984 दे शहीदां दी यादगार दा। इस करके भी तुसीं वधाई दे पात्र हो। मैं दुनिया विच वसदियां समूह सिख संगतां नूं इस गल दी वधाई देनी चाहुंदा जिहड़ियां उस शहीदी यादगार नूं बनाउण विच सफल होईयां, क्योंकि आप संगतां नूं पता है कि 27-28 साल हो गए है इस घल्लू घारे वरते नूं, जिवें वड्डा घल्लू घारा वरतिया सिख जगत छोटा घल्लू घारा वरतिया, इसे तरह जून 1984 का घल्लू घारा अज 27-28 साल बीत गए है उस जगह के उपर शहीदी यादगार बनाउण की गल चलदी सी, पर सरकारां इस विच सफल नहीं सी होण दिंदियां। कुछ अपने लोग रले हुए सन ते कुछ विरोधी लोग रले हुए सन ते सिख विरोधी एजेंसियां जो नहीं चाहुंदियां सी कि भारत देश दे मत्थे ते लग्या होया ओह कलंक कि अपने ही देश दे लोगां दे उत्ते फौजां दे नाल तोपां ते टैंकां दे नाल हमला कीता ते अपने ही देश दे लोगां दे और एक उस परम पवित्र स्थान दे उपर हमला जिथों सदा सांझीवालता दी आवाज कोई बोले राम राम कोई खुदाए कोई सेवै गुरसईया कोई अलाह, जिथों ये आवाज आउंदी सी कि अबले अल्लाह नूर पाया कुदरत के सब बंदे एक नूर ते सब जग उपजिया कौन भले को मंदे। उस पावन स्थान दे उत्ते सर्व सांझीवालता दे स्थान जिथे कदे श्री हरिमंदर साहब सच्चे पातशाह ने नींह पत्थर रखिया हरिमंदर साहब दा, एक मुसलमान फकीर शाही मियां मीर नूं बुला के ते पहली इट श्री हरिमंदर साहब दी रखवाई, सतगुरु सच्चे पातशाह महाराज ने एक सांझीवालता दा स्थान कायम कीता ते जिथों हमेशा सांझीवालता दा उपदेश अज तक जारी है। ते ताही दुनिया दे हर धर्म दे लोग हर फिरके दे हर जात हर रंग दे लोग उस पावन स्थान दे जाके दर्शन इशनान करदे आ दर्शन दीदारे करदे आ। उस स्थान दे उपर तोपां ते टैंकां दे नाल हमला किसे भी देश दीआं फौजां अपने देश दी सरहदां दी राखी वास्ते ते अपने देश च वसदे लोकां दी हिफाजत वास्ते कम करदियां ने। फौजां सरहदां दी राखी वास्ते बणदियां कि दूसरे देश दे फौजां दूसरे देश दे लोग साडे देश दी सरजमीन ते हमला करके काबज ना हो जाण, पर अपने ही देश दे लोगां ते अपने ही देश दे लोगां दे इक सर्व सांझे स्थान ते तोपां ते टैंकां नाल हमला इह भारत देश दे मथे ते कलंक है जिहड़ा रहिंदी दुनिया तक कदे धोता नहीं जा सकदा। ते बड़ा जोर लग्या गुरमुख प्यारिओ उहनां दा कि जिहड़ी शहीदी यादगार है बण ना सके, ते ख्याल करिओ गुरमुख प्यारिओ तुसीं सफल होए हो। समूह संगतां ने उपराला कीता देशां परदेशां च वसदियां संगतां ने, ते मैनूं याद है जदों असीं पिछले साल वी चार जथेबंदियां जिथे साडी जथेबंदी पंथक सेवा लहर दादू साहब उथे नाल ही श्रोमणी अकाली दल पंच प्रधानी दल खालसा ਔਰ ਇਸੇ ਤਰ੍ਹਾਂ ਖਾਲਸਾ ਐਕਸ਼ਨ ਕਮੇਟੀ ਰਲ ਕੇ ਉਦਮ ਤੇ ਉਪਰਾਲਾ ਆਰੰਭਿਆ ਕਿ ਸ਼ਹੀਦੀ ਯਾਦਗਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬਣਾਈ ਜਾਵੇ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਔਰ ਗੁਰਧਾਮਾਂ ਦੀ ਆਣ ਸ਼ਾਨ ਲਈ ਸ਼ਹੀਦ ਹੋਏ ਉਹਨਾਂ ਦੀਆਂ ਸ਼ਹੀਦੀ ਯਾਦਗਾਰਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਬਣੀਆਂ ਨੇ। ਜਿਵੇਂ ਸ੍ਰੀ ਦਰਬਾਰ ਸਾਹਿਬ ਦੀ ਆਣ ਸ਼ਾਨ ਦੀ ਬਹਾਲੀ ਵਾਸਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਤੇ ਅੱਜ ਜਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਦੇ ਹਾਂ ਤੇ ਪਰਿਕਰਮਾ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਅਸਥਾਨ ਬਣਿਆ, ਉਹ ਸ਼ਹੀਦੀ ਯਾਦਗਾਰ ਬਣੀ ਹੋਈ ਹੈ। ਦੁਨੀਆਂ 'ਚ ਵਸਦੇ ਲੋਕ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਤੇ ਉਹ ਸ਼ਹੀਦੀ ਯਾਦਗਾਰ ਦੇ ਦਰਸ਼ਨ ਕਰਦੇ ਹੈ, ਔਰ ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦਮਦਮੀ ਟਕਸਾਲ ਦੇ ਦੂਜੇ ਮੁਖੀ ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ, ਜਿੱਦਾਂ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਆਣ ਸ਼ਾਨ ਲਈ ਸ਼ਹਾਦਤ ਦਾ ਜਾਮ ਪੀਤਾ, ਉਸੇ ਤਰ੍ਹਾਂ ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨੇ ਅਬਦਾਲੀ ਦੀਆਂ ਫੌਜਾਂ ਦੇ ਨਾਲ ਲੋਹਾ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਹਾਦਤ ਦਾ ਜਾਮ ਪੀਤਾ ਤੇ ਉਹਨਾਂ ਦਾ ਸ਼ਹੀਦੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਅਸੀਂ ਦਰਸ਼ਨ ਕਰਦੇ ਹਾਂ। ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਬਣਿਆ ਹੋਇਆ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਨਿਰੰਤਰ ਚੱਲਦੇ ਰਹਿੰਦੇ, ਸ੍ਰੀ ਅਖੰਡ ਪਾਠਾਂ ਦੀ ਲੜੀ ਗੁਰਬਾਣੀ ਦਾ ਜਾਪ ਨਿਰੰਤਰ ਜਾਰੀ ਰਹਿੰਦਾ, ਜਿੱਥੇ ਅਸੀਂ ਦਰਸ਼ਨ ਕਰਦੇ ਹਾਂ। ਔਰ ਇਸੇ ਤਰ੍ਹਾਂ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੇ ਸਿੱਖੀ ਦੀ ਆਣ ਸ਼ਾਨ ਖਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਹੇਕੜਾ ਕੇ ਭਾਰਤ ਦੇਸ਼ ਦੀਆਂ ਫੌਜਾਂ ਹਕੂਮਤ ਦੀਆਂ ਫੌਜਾਂ ਦੇ ਨਾਲ ਲੋਹਾ ਲਿਆ, ਆਪਣੇ ਸਾਥੀਆਂ ਸਮੇਤ ਸ਼ਹਾਦਤ ਦਾ ਜਾਮ ਪੀਤਾ ਤੇ ਉਹਨਾਂ ਦੀ ਸ਼ਹੀਦੀ ਯਾਦਗਾਰ ਜਿਹੜੀ ਅੱਜ ਤੱਕ ਨਹੀਂ ਸੀ ਗੁਰਮੁਖ ਪਿਆਰੇ ਉੱਥੇ ਬਣ ਦਿੱਤੀ ਜਾ ਰਹੀ। ਖੈਰ ਖੁਦਾ ਦਾ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੇ ਪੱਥਰ ਲੱਗ ਚੁੱਕੇ ਸਨ। ਜਦੋਂ ਅਸੀਂ ਸ੍ਰੀ ਦਰਬਾਰ ਸਾਹਿਬ ਜਾਂਦੇ ਹਾਂ ਨਿਸ਼ਾਨ ਸਾਹਿਬ ਜਿੱਥੇ ਮੀਰੀ ਪੀਰੀ ਦੇ ਲੱਗੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ, ਜਦੋਂ ਅਸੀਂ ਸੱਜੇ ਪਾਸੇ ਨੂੰ ਪੌੜੀਆਂ ਚੜ੍ਹੀਏ ਉੱਪਰ ਅਕਾਲ ਤਖ਼ਤ ਸਾਹਿਬ ਦੀ ਸਕੱਤਰੀਅਤ ਵੱਲ ਨੂੰ ਤੇ ਉੱਥੇ ਸਾਈਡ ਤੇ ਨਿਗਾਹ ਮਾਰੋ, ਬਹੁਤ ਸਾਰਾ ਵੱਡਾ ਸਾਰਾ ਪੱਥਰ ਲੱਗਿਆ ਹੋਇਆ ਤੇ ਜਿਹਦੇ ਉੱਤੇ ਉਹਨਾਂ ਨੇ ਲਿਖਿਆ ਹੋਇਆ ਕਿ ਜਿਹੜੇ ਸਾਡੇ ਫੌਜੀ ਸਿਪਾਹੀ ਅੱਤਵਾਦ ਦੇ ਖਿਲਾਫ ਲੜਦੇ ਹੋਏ ਇੱਥੇ ਜਾਨਾਂ ਵਾਰ ਗਏ, ਇਹ ਉਹਨਾਂ ਦੀ ਯਾਦ ਵਿੱਚ ਯਾਦਗਾਰੀ ਪੱਥਰ, ਉਹਨਾਂ ਫੌਜੀਆਂ ਦੀ ਯਾਦ ਵਿੱਚ। ਭਾਰਤ ਹਕੂਮਤ ਨੇ ਕਿਉਂਕਿ ਕਬਜ਼ਾ ਆਪ ਕੀਤਾ, ਕਾਰ ਸੇਵਾ ਪਹਿਲਾਂ ਆਪ ਕਰਵਾਈ ਸੀ, ਨਿਹੰਗ ਮੁਖੀ ਸੰਤਾ ਸਿੰਘ ਨੂੰ ਮੂਹਰੇ ਲਾ ਕੇ ਸੈਂਟਰ ਗੌਰਮੈਂਟ ਨੇ, ਜਿਹਨੂੰ ਸਿੱਖ ਪੰਥ ਨੇ ਸਿੱਖ ਸੰਗਤਾਂ ਨੇ ਪ੍ਰਵਾਨ ਨਹੀਂ ਸੀ ਕੀਤਾ ਤੇ ਉਹ ਇਮਾਰਤ ਨੂੰ ਢਾਹ ਕੇ ਤੇ ਮੁੜ ਗੁਰਮੁਖ ਪਿਆਰੇ ਉਹ ਸਿੱਖ ਸੰਗਤਾਂ ਨੇ ਖੁਦ ਕਾਰ ਸੇਵਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਤਿਆਰ ਕੀਤੀ ਜਿਹਦੇ ਅਸੀਂ ਅੱਜ ਦਰਸ਼ਨ ਕਰਦੇ ਹਾਂ। ਪਰ ਉਹ ਪੱਥਰ ਕਿਤੇ ਲੱਗੇ ਰਹਿ ਗਏ ਕਿਉਂਕਿ ਸਰਕਾਰ ਦਾ ਕਬਜ਼ਾ ਤੇ ਅੱਜ ਵੀ ਉਹ ਪੱਥਰ ਉੱਥੇ ਲੱਗੇ ਹੋਏ ਆ। ਤੇ ਮੈਂ ਬੇਨਤੀ ਕਰਨੀ ਚਾਹੁੰਦਾ ਸਿੱਖ ਚੈਨਲ ਤੋਂ ਗੁਰਮੁਖ ਪਿਆਰਿਓ, ਦੁਨੀਆਂ ਭਰ ਨੂੰ ਇਹ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਪ੍ਰੋਗਰਾਮ, ਬਾਅਦ ਵਿੱਚ ਵੀ ਅਕਸਰ ਇਹ ਲਾਈਵ ਟੈਲੀਕਾਸਟ ਜੋ ਰਿਕਾਰਡਿੰਗ ਹੋ ਜਾਂਦੇ ਦਿਖਾਉਂਦੇ ਰਹਿੰਦੇ ਗੁਰਮੁਖ, ਤੇ ਮੈਂ ਦੁਨੀਆਂ 'ਚ ਵਸਦੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਉੱਥੇ ਸ਼ਹੀਦਾਂ ਦੀ ਯਾਦਗਾਰ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ, ਉੱਥੇ ਜਿਨ੍ਹਾਂ ਲੋਕਾਂ ਨੇ ਹਮਲਾ ਕੀਤਾ ਸੀ ਤੋਪਾਂ ਤੇ ਟੈਂਕਾਂ ਦੇ ਨਾਲ, ਉਹਨਾਂ ਦੇ ਪੱਥਰ ਹੁਣ ਉੱਥੋਂ ਉਖਾੜ ਦੇਣੇ ਚਾਹੀਦੇ ਹੈ। ਕਿਉਂਕਿ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਤੋਪਾਂ ਤੇ ਟੈਂਕਾਂ ਦੇ ਗੋਲਿਆਂ ਨਾਲ ਤਹਿਸ ਨਹਿਸ ਕਰ ਦਿੱਤਾ ਤੇ ਜਿਨ੍ਹਾਂ ਸਿੰਘਾਂ ਸ਼ਹੀਦਾਂ ਨੂੰ ਗੋਲੀਆਂ ਤੇ ਗੋਲਿਆਂ ਦਾ ਸ਼ਿਕਾਰ ਬਣਾਇਆ, ਤੇ ਸ੍ਰੀ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਗਈਆਂ ਸੰਗਤਾਂ, ਉਹ ਬੇਕਸੂਰ ਸਿੱਖ ਸ਼ਰਧਾਲੂਆਂ, ਬੱਚੇ, ਬਜ਼ੁਰਗਾਂ, ਮਾਂਝਾਂ, ਭਾਈਆਂ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ, ਉਹਨਾਂ ਜਨਮ ਲੋਕਾਂ ਦੇ ਉੱਥੇ ਪੱਥਰ ਨਹੀਂ ਲੱਗਣੇ ਚਾਹੀਦੇ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਜਿੱਥੇ ਅਸੀਂ ਸ਼ਹੀਦੀ ਯਾਦਗਾਰ ਬਣਾਉਣ ਦਾ ਉਪਰਾਲਾ ਕੀਤਾ, ਹੁਣ ਇੱਕ ਉਪਰਾਲਾ ਸਾਨੂੰ ਹੋਰ ਕਰਨਾ ਪਵੇਗਾ ਕਿ ਉੱਥੋਂ ਉਹਨਾਂ ਲੋਕਾਂ ਦੇ ਜਿਹੜੇ ਪੱਥਰ ਆ ਉਹ ਖਾੜੇ ਜਾਣ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ, ਜਿਨ੍ਹਾਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ, ਨਹੀਂ ਤੇ ਉਹਨਾਂ ਸ਼ਹੀਦਾਂ ਦੇ ਨਾਲ ਇਨਸਾਫ਼ ਨਹੀਂ ਹੋਵੇਗਾ ਕਿ ਇੱਕ ਪਾਸੇ ਸ਼ਹੀਦਾਂ ਦੀ ਯਾਦਗਾਰ ਹੋਵੇ ਤੇ ਇੱਕ ਪਾਸੇ ਸ਼ਹੀਦ ਕਰਨ ਵਾਲਿਆਂ ਦੇ ਪੱਥਰ ਲੱਗੇ ਹੋਣ। ਇਹ ਕਿਸੇ ਵੀ ਗੱਲ ਨਾਲ ਵਾਜਬ ਨਹੀਂ ਹੋਵੇ, ਕਿਸੇ ਵੀ ਢੰਗ ਨਾਲ ਇਹ ਵਾਜਬ ਨਹੀਂ ਹੋਵੇਗਾ। ਰਹੋ ਵਿਚਾਰ ਗੁਰਮੁਖ ਪਿਆਰਿਓ, ਮੈਂ ਥੋੜਾ ਵਿਸਥਾਰ ਵਿੱਚ ਪਿਛੋਕੜ ਵਿੱਚ ਜਾਣਾ ਚਾਹੁੰਦਾ। ਅੱਜ ਜਿੱਥੇ ਸ਼ਹੀਦੀ ਯਾਦਗਾਰ ਬਣਨੀ ਸ਼ੁਰੂਆਤ ਹੋਈ ਹੈ, ਜਿਹਦੇ ਵਾਸਤੇ ਤੁਸੀਂ ਸਭ ਨੇ ਜਦੋਂ ਜਹਿਦ ਕੀਤੀ, ਮੇਰੇ ਯਾਦ ਹੈ ਜਦੋਂ ਅਸੀਂ ਜਦੋਂ ਜਹਿਦ ਆਰੰਭੀ ਪਿਛਲੇ ਸਾਲ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਲਾਨ ਹੋਇਆ, ਫਿਰ ਇਹ ਸ਼ਹੀਦੀ ਯਾਦਗਾਰ ਬਣਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਐਲਾਨ ਕੀਤਾ ਗਿਆ ਕਿ 2 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇਹ ਜਿਹੜੀ ਸ਼ਹੀਦੀ ਯਾਦਗਾਰ ਹੈ ਬਣਾ ਦੇਵਾਂਗੇ। ਪਰ ਉਹਨਾਂ ਨੇ ਗੁਰਮੁਖ ਪਿਆਰਿਓ ਸਮਾਂ ਕਾਫੀ ਲੈ ਲਿਆ, ਬਹਾਨੇ ਕਈ ਆ ਜਾਂਦੇ ਜੀ, ਅੱਗੇ ਇਲੈਕਸ਼ਨਾਂ ਆ ਗਈਆਂ, ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਜਾਂ ਪੰਜਾਬ ਦੀ ਅਸੈਂਬਲੀ ਦੀਆਂ ਇਲੈਕਸ਼ਨਾਂ, ਇਸ ਕਰਕੇ ਇੱਧਰ ਧਿਆਨ ਨਹੀਂ ਦਿੱਤਾ ਗਿਆ। ਪਰ ਚਲੋ ਦੇਰ ਆਏ ਦਰੁਸਤ ਆਏ, ਸੰਘਰਸ਼ ਜਾਰੀ ਰੱਖੇ ਆ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਬਣਾਈ ਕਿਸ ਜਗ੍ਹਾ ਦੇ ਉੱਤੇ ਸ਼ਹੀਦੀ ਯਾਦਗਾਰ ਹੋਵੇ, ਉਸੇ ਅਸੀਂ ਆਪਣੀਆਂ ਪੰਥਕ ਜਥੇਬੰਦੀਆਂ ਦੇ ਵੱਲੋਂ ਸੰਗਤਾਂ ਵੱਲੋਂ ਇੱਕ ਸਬ ਕਮੇਟੀ ਬਣਾਈ, ਸਰਦਾਰ ਗੁਰਤੇਜ ਸਿੰਘ IAS ਔਰ ਇਸੇ ਤਰ੍ਹਾਂ ਪ੍ਰੋਫੈਸਰ AR ਦਰਸੀ ਜੋ ਇੱਕ ਸਰਕਾਰੀ ਰਿਟਾਇਰਡ ਅਫਸਰ ਔਰ ਹਿੰਦੂ ਜੈਂਟਲਮੈਨ ਹੁੰਦਾ ਹੋਇਆ, ਜਿਹਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਤੇ ਇੱਕ ਕਿਤਾਬ ਲਿਖੀ ਜਿਹਦਾ ਨਾਂ ਪੰਜਾਬੀ ਵਿੱਚ ਜਾਂਬਾਜ ਰਾਖਾ ਤੁਹਾਡੇ ਚੋਂ ਬਹੁਤਿਆਂ ਨੇ ਪੜ੍ਹੀ ਹੋਵੇਗੀ, ਬੜੀ ਹੀ ਗੁਰਮੁਖ ਪਿਆਰਿਓ ਉਹਨਾਂ ਨੇ ਮੁਸ਼ਕਤ ਦੇ ਨਾਲ ਤੇ ਬੜੀ ਕਮਾਲ ਦੀ ਉਹ ਜਿਹੜੀ ਕਿਤਾਬ ਹੈ ਉਹਨਾਂ ਨੇ ਸਿੱਖ ਪੰਥ ਦੀ ਝੋਲੀ ਵਿੱਚ ਪਾਈ, ਜਿਹਨੂੰ ਪੜ੍ਹ ਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਤੋਂ ਵਾਕਫ ਹੋਇਆ ਜਾ ਸਕਦਾ। ਅਸੀਂ ਉਹਨਾਂ ਨੂੰ ਉਸ ਕਮੇਟੀ ਦਾ ਮੈਂਬਰ ਬਣਾਇਆ। ਇਸੇ ਤਰ੍ਹਾਂ 2 ਮੈਂਬਰ ਹੋਰ ਸਿੱਖ ਚਿੰਤਕਾਂ ਨੂੰ ਲੈ ਕੇ ਇੱਕ ਕਮੇਟੀ ਬਣਾ ਦਿੱਤੀ, ਉਹਨਾਂ ਨੂੰ ਲੈ ਕੇ ਖੁਦ ਮੈਂ ਨਾਲ ਉਹਨਾਂ ਦੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਗਿਆ ਔਰ ਜਾ ਕੇ ਅਸੀਂ ਉਹਨਾਂ ਜਗ੍ਹਾ ਨੂੰ ਦੇਖਿਆ ਕਿ ਕਿਹੜੀ ਜਗ੍ਹਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼ਹੀਦਾਂ ਦੀ ਯਾਦਗਾਰ ਲਈ ਢੁਕਵੀਂ ਹੋ ਸਕਦੀ ਹੈ। ਅਸੀਂ ਉਹ ਮਹਾਰਾਜਾ ਸ਼ੇਰ ਸਿੰਘ ਵਾਲੀ ਡਿਉੜੀ ਨੂੰ ਦੇਖਿਆ, ਜਿਹਨੂੰ ਮਹਾਰਾਜਾ ਸ਼ੇਰ ਸਿੰਘ ਵਾਲੀ ਡਿਉੜੀ ਕਰਕੇ ਜਾਣਿਆ ਜਾਂਦਾ, ਜਿੱਥੇ ਅੱਜ ਵੀ 1984 ਦੀਆਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਔਰ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੈ। ਅਸੀਂ ਉਸ ਜਗ੍ਹਾ ਨੂੰ ਦੇਖਿਆ, ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਉਹ ਨਿਸ਼ਾਨ ਸਾਹਿਬਾਂ ਦੇ ਕੋਲ, ਜਿੱਥੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਆ ਕੇ ਤੇ ਉਹਨਾਂ ਫੌਜੀਆਂ ਨੂੰ ਵੰਗਾਰਦੇ ਹੋਏ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਜ਼ਾਦਾ, ਸਿੱਖ ਪੰਥ ਦੀ ਆਣ ਸ਼ਾਨ, ਸਿੱਖ ਪੰਥ ਦੀ ਆਜ਼ਾਦੀ ਦੀ ਲੜਾਈ ਲੜਦਿਆਂ, ਸਿੱਖਾਂ ਦੇ ਗਲੋਂ ਗੁਲਾਮੀ ਲਾਹ ਕੇ ਪੂਰਨ ਆਜ਼ਾਦੀ ਦੀ ਲੜਾਈ ਲੜਦਿਆਂ ਨਿਸ਼ਾਨ ਸਾਹਿਬਾਂ ਦੇ ਕੋਲ ਜਿੱਥੇ ਸ਼ਹਾਦਤ ਦਾ ਜਾਮ ਪੀਤਾ ਸੀ, ਉਸ ਜਗ੍ਹਾ ਨੂੰ ਵੇਖਿਆ। ਪੂਰੀ ਇੱਕ ਗੁਰਮੁਖ ਪਿਆਰਿਓ ਜਿਹੜੀ ਰਿਪੋਰਟ ਤਿਆਰ ਕਰਕੇ 2 ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਮੈਂ ਆਪ ਨਾਲ ਜਾ ਕੇ ਪੰਥਕ ਜਥੇਬੰਦੀਆਂ ਦੇ ਜਿਹੜਾ ਉਹ ਡੋਜ਼ੀਅਰ ਤਿਆਰ ਕੀਤਾ ਸੀ ਉਹ ਸੌਂਪਿਆ, ਕਿਉਂਕਿ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜੈਕਟਿਵ ਦੀ ਮੀਟਿੰਗ ਹੋਣੀ ਸੀ ਔਰ ਜਿਹਦੇ ਵਿੱਚ ਵਿਸ਼ੇਸ਼ ਕਰਕੇ ਸ਼ਹੀਦੀ ਯਾਦਗਾਰ ਦਾ ਮਸਲਾ ਵਿਚਾਰਿਆ ਜਾਣਾ ਸੀ। ਅਸੀਂ ਆਪਣਾ ਪੱਖ ਜਿਹੜਾ ਸੀ ਉਸ ਰਿਪੋਰਟ ਦੇ ਵਿੱਚ ਉਸ ਡੋਜ਼ੀਅਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਸੌਂਪ ਦਿੱਤਾ। ਅਗਲੇ ਦਿਨ ਗੁਰਮੁਖ ਪਿਆਰਿਓ ਮੀਟਿੰਗ ਹੋਈ ਔਰ ਉਹਦੇ ਵਿੱਚ ਐਲਾਨ ਹੋਇਆ ਕਿ ਜਿਹੜੀ ਸ਼ਹੀਦੀ ਯਾਦਗਾਰ ਹੈ ਤੁਰੰਤ ਬਣਾਈ ਜਾਵੇਗੀ ਔਰ ਸ਼ਹੀਦੀ ਯਾਦਗਾਰ ਬਣਾਉਣ ਦੀ ਸੇਵਾ ਸਿੱਖ ਸੰਗਤਾਂ ਨੂੰ ਔਰ ਦਮਦਮੀ ਟਕਸਾਲ ਜਿਹਦੇ ਮੁਖੀ 14ਵੇਂ ਮੁਖੀ ਨੇ ਉੱਥੇ ਸ਼ਹਾਦਤ ਦਾ ਜਾਮ ਪੀਤਾ ਉਸ ਦਮਦਮੀ ਟਕਸਾਲ ਨੂੰ ਸੌਂਪੀ ਜਾਵੇ। ਔਰ ਉਸ ਜਗ੍ਹਾ ਤੇ ਗੁਰਮੁਖ ਪਿਆਰਿਓ ਜਿਸ ਵੇਲੇ ਐਲਾਨ ਹੋਇਆ ਤੇ ਬੜੀ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ। ਅੱਜ ਉੱਥੇ ਪੰਥ ਦਾ ਇਕੱਠ ਹੋਇਆ ਜਿੱਥੇ ਹੋਰ ਵੱਖ ਵੱਖ ਜਥੇਬੰਦੀਆਂ ਨੇ ਉੱਥੇ ਪਹੁੰਚਣਾ ਕੀਤਾ। ਮੈਂ ਆਪਣੇ ਵੱਲੋਂ ਆਪਣੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਦੇ ਸਿੰਘਾਂ ਨੂੰ ਭੇਜਿਆ। ਇੱਥੇ ਪਹੁੰਚਣ ਤੋਂ ਪਹਿਲਾਂ ਮੈਨੂੰ ਉਹਨਾਂ ਸਾਰਾ ਫੋਨ ਦੇ ਉੱਤੇ ਦੱਸਿਆ ਕਿ ਕਿਸ ਤਰ੍ਹਾਂ ਜਥੇਦਾਰ ਸਾਹਿਬਾਨਾਂ ਨੇ ਉਹ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ, ਸੰਗਤਾਂ 'ਚ ਬੜਾ ਉਤਸ਼ਾਹ ਤੇ ਮੈਂ ਗੁਰਮੁਖ ਪਿਆਰੇ ਇੱਥੇ ਤੁਹਾਡੇ ਚਰਨਾਂ 'ਚ ਹੋਣ ਕਰਕੇ ਮੈਂ ਇੱਥੋਂ ਹੀ ਸਿੱਖ ਜਗਤ ਨੂੰ ਇਸ ਗੱਲ ਦੀ ਵਧਾਈ, ਕਿਉਂਕਿ ਬੜੀ ਜਦੋਜਹਿਦ ਕਰਨੀ ਪਈ ਹੈ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ। ਪਰ ਇੱਕ ਗੱਲੋਂ ਤੁਸੀਂ ਹੋਰ ਵਧਾਈ ਦੇ ਪਾਤਰ ਹੋ, ਪਹਿਲੀਆਂ ਯਾਦਗਾਰਾਂ ਬਣਾਉਣ ਲਈ ਸਾਨੂੰ ਸਦੀਆਂ ਦਾ ਟਾਈਮ ਲੱਗਿਆ, ਸਦੀਆਂ ਦਾ। ਆਠਾ ਗੁਰਮੁਖ ਪਿਆਰਿਓ ਜਦੋਂ ਬਾਬਾ ਦੀਪ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ ਬਹੁਤ ਜਲਦੀ ਦੇ ਨਾਲ ਸ਼ਹੀਦੀ ਯਾਦਗਾਰ ਨਹੀਂ ਸੀ ਬਣ ਗਈ। ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਨੇ ਸ਼ਹੀਦੀ ਪਾਈ ਬਹੁਤ ਜਲਦੀ ਯਾਦਗਾਰ ਨਹੀਂ ਸੀ ਬਣ ਗਈ। ਸਦੀਆਂ ਦਾ ਟਾਈਮ ਲੱਗਿਆ ਪਰ ਤੁਸੀਂ ਵਧਾਈ ਦੇ ਪਾਤਰ ਹੋ। 28 ਸਾਲਾਂ ਦੇ ਵਿੱਚ ਹੀ ਤੁਸੀਂ ਇਸ ਮੋਰਚੇ ਨੂੰ ਸਰ ਕਰ ਲਿਆ। ਭਾਵੇਂ ਕਿ 28 ਸਾਲ ਦਾ ਸਮਾਂ ਵੀ ਬਹੁਤ ਹੁੰਦਾ ਪਰ ਤੁਸੀਂ 28 ਸਾਲਾਂ ਦੇ ਵਿੱਚ ਇਹ ਮੋਰਚਾ ਸਰ ਕੀਤਾ ਤੇ ਸ਼ਹੀਦਾਂ ਦੀ ਸ਼ਹੀਦੀ ਯਾਦਗਾਰ, ਕਿਉਂਕਿ ਸ਼ਹੀਦਾਂ ਦੀਆਂ ਯਾਦਗਾਰਾਂ ਸਾਡਾ ਮਾਰਗ ਦਰਸ਼ਨ ਕਰਦੀਆਂ ਨੇ ਕਿ ਇੱਥੇ ਕੀ ਵਾਪਰਿਆ, ਇਹ ਕਿਹਨਾਂ ਲੋਕਾਂ ਦੀ ਯਾਦਗਾਰ ਹੈ, ਜਿੱਥੇ ਸ਼ਹੀਦੀਆਂ ਪਾਉਣ ਵਾਲਿਆਂ ਦੀ ਕਿ ਧਰਮ ਖਾਤਰ ਜੂਝੇ, ਸਾਥੀਆਂ ਡਾਹ ਕੇ ਲੜੇ, ਜਿਹੜੇ ਧਰਮ ਕਰਮ ਖਾਤਰ ਜਿਨ੍ਹਾਂ ਨੇ ਸਿੱਖੀ ਸਿਦਕ ਤੋਂ ਕਦਮ ਪਛਾਣ ਨਹੀਂ ਮੋੜੇ, ਜਿੱਥੇ ਉਹਨਾਂ ਦਾ ਜੀਵਨ ਸਾਡਾ ਮਾਰਗ ਦਰਸ਼ਨ ਕਰਦਾ, ਉੱਥੇ ਜਿਹੜੇ ਬੇਕਸੂਰ ਲੋਕ ਮਾਰੇ ਗਏ ਜਿਹੜੇ ਦਰਸ਼ਨ ਇਸ਼ਨਾਨ ਕਰਨ ਆਏ ਸੀ ਤੇ ਭਾਰਤੀ ਫੌਜਾਂ ਨੇ ਤੋਪਾਂ ਤੇ ਟੈਂਕਾਂ ਦੇ ਗੋਲਿਆਂ ਨਾਲ ਉਡਾ ਦਿੱਤੇ, ਉੱਥੇ ਸਾਨੂੰ ਸਰਕਾਰ ਦਾ ਜ਼ਬਰ ਜ਼ੁਲਮ ਵੀ ਚੇਤੇ ਆਵੇਗਾ ਸ਼ਹੀਦੀ ਯਾਦਗਾਰ ਨੂੰ ਦੇਖ ਕੇ ਕਿ ਸਾਡੇ ਨਾਲ ਕਿਸ ਤਰ੍ਹਾਂ ਅਨਿਆਂ ਹੋਇਆ, ਕਿਵੇਂ ਬੇਇਨਸਾਫੀ ਹੋਈ ਸਾਡੇ ਵੱਡੇ ਵਡੇਰਿਆਂ ਬਜ਼ੁਰਗਾਂ ਦੇ ਨਾਲ, ਕਿ ਸਾਡੇ ਹੀ ਦੇਸ਼ ਦੀ ਫੌਜ ਜਿਸ ਦੇਸ਼ ਨੂੰ ਯਾਦ ਕਰਾਉਣ ਲਈ ਅਸੀਂ ਸਭ ਤੋਂ ਵੱਧ ਫਾਂਸੀਆਂ ਦੇ ਰੱਸੇ ਚੁੰਮੇ, ਸਭ ਤੋਂ ਵੱਧ ਅਸੀਂ ਕਾਲੇ ਪਾਣੀ ਗਏ, ਉਮਰ ਕੈਦਾਂ ਕੱਟੀਆਂ, ਸਭ ਤੋਂ ਵੱਧ ਤਬਾਹੀ ਝੱਲੀ, ਉਸੇ ਦੇਸ਼ ਦੇ ਅੰਦਰ ਸਾਡੇ ਧਾਰਮਿਕ ਅਸਥਾਨ ਤੇ ਸਾਡੇ ਧਰਮ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਬੇਇਨਸਾਫੀ, ਧੱਕੇ ਸਾਈ, ਜ਼ੋਰ ਤੇ ਜ਼ੁਲਮ ਹੋਇਆ। ਇਹ ਸ਼ਹੀਦੀ ਯਾਦਗਾਰ ਨੂੰ ਦੇਖ ਕੇ, ਇਸ ਤਰੀਕੇ ਦੇ ਨਾਲ ਉਹ ਸ਼ਹੀਦੀ ਯਾਦਗਾਰ ਬਣੇਗੀ ਕਿ ਉਹਨੂੰ ਦੇਖ ਕੇ ਸਾਨੂੰ ਇਸ ਗੱਲ ਦਾ ਚੇਤਾ ਆਵੇਗਾ। ਬੜੀ ਜ਼ਰੂਰੀ ਹੈ ਸ਼ਹੀਦਾਂ ਦੀ ਯਾਦਗਾਰ, ਤੇ ਮੈਂ ਬੇਨਤੀ ਕਰਨੀ ਚਾਹੁੰਦਾ ਜਿੱਥੇ ਬੇਕਸੂਰ ਲੋਕਾਂ ਦੀ ਸਾਨੂੰ ਉਹ ਯਾਦ ਆਵੇਗੀ ਕਿ ਸਾਡੇ ਬੇਕਸੂਰ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਇੱਥੇ ਮੌਤ ਦੇ ਘਾਟ ਉਤਾਰਿਆ, ਭਾਰਤ ਦੇਸ਼ ਦੇ ਮੱਥੇ ਤੇ ਕਲੰਕ ਆ, ਉੱਥੇ ਸਾਨੂੰ ਉਹਨਾਂ ਦੇ ਜਿਹੜੇ ਗੁਰਮੁਖ ਪਿਆਰਿਓ ਸਿਰ ਤਲੀ ਤੇ ਰੱਖ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮਰੀ ਆਓ, ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੈ। ਜਿਹੜੇ ਸਿੱਖ ਹੱਕਾਂ ਵਾਸਤੇ ਮੈਂ ਬੇਨਤੀ ਕਰਾਂ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਲੜਾਈ ਕੋਈ ਜ਼ਮੀਨੀ ਲੜਾਈ ਨਹੀਂ, ਕੋਈ ਘਰੇਲੂ ਲੜਾਈ ਨਹੀਂ, ਜਨ ਜ਼ੋਰੂ ਜ਼ਮੀਨ ਦੀ ਲੜਾਈ ਨਹੀਂ ਸੀ, ਉਹਨਾਂ ਦੀ ਨਿੱਜੀ ਕੋਈ ਖੁਦਗਰਜ਼ੀ ਦੀ ਲਾਲਚ ਦੀ ਲੜਾਈ ਨਹੀਂ, ਉਹਨਾਂ ਦੀ ਲੜਾਈ ਕੀ ਸੀ? ਉਹਨਾਂ ਦੇ ਬਚਨ ਤੁਸੀਂ ਪੜ੍ਹਦੇ ਤੇ ਸੁਣਦੇ ਹੋ, ਗੁਰਮੁਖ ਪਿਆਰੇ ਉਹਨਾਂ ਦੇ ਬਚਨ ਉਹ ਕਿਹਾ ਕਰਦੇ ਸੀ, ਖਾਲਸਾ ਜੀ ਜਿਸ ਦੇਸ਼ ਨੂੰ ਅਸੀਂ ਆਜ਼ਾਦ ਕਰਾਇਆ ਉੱਥੇ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ, 1947 ਨੂੰ ਭਾਰਤ ਆਜ਼ਾਦ ਹੋਇਆ ਪਰ ਸਿੱਖ ਅੱਜ ਵੀ ਗੁਲਾਮ ਆ, ਤੇ ਉਹਨਾਂ ਦੇ ਬਚਨ ਸਨ, ਖਾਲਸਾ ਜੀ 1947 ਵਿੱਚ ਅਸੀਂ ਟੋਪੀ ਤੇ ਜਨੇਊ ਨੂੰ ਆਜ਼ਾਦ ਕਰਾਇਆ, ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਾਉਣੀ ਹੈ, ਗੁਲਾਮੀ ਦੇ ਥੱਲੇ ਨਹੀਂ ਰਹਿਣ ਦੇਣੀ। ਸਿੱਖਾਂ ਦੀ ਦਸਤਾਰ ਦੀ ਆਜ਼ਾਦੀ ਦੀ ਲੜਾਈ ਉਹਨਾਂ ਨੇ ਲੜੀ, ਸਿੱਖ ਹੱਕਾਂ ਦੀ ਲੜਾਈ। ਅਨੰਦਪੁਰ ਸਾਹਿਬ ਦਾ ਮਤਾ ਪੜ੍ਹੀ, ਅਨੰਦਪੁਰ ਦੇ ਮਤੇ ਦੀ ਗੱਲ, ਭਾਵੇਂ ਕਿ ਅਨੰਦਪੁਰ ਦਾ ਮਤਾ ਸ਼੍ਰੋਮਣੀ ਅਕਾਲੀ ਦਲ ਲੈ ਕੇ ਇਸ ਮੋਰਚੇ ਵਿੱਚ ਸ਼ਾਮਲ ਹੋਇਆ ਸੀ, ਧਰਮਯੁੱਧ ਮੋਰਚੇ ਦੇ ਅੰਦਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਇਹ ਅਨੰਦਪੁਰ ਸਾਹਿਬ ਦਾ ਮਤਾ ਲੈ ਕੇ ਸੰਤਾਂ ਕੋਲ ਆਇਆ ਸੀ, ਤੇ ਜਦੋਂ ਸੰਤਾਂ ਨੇ ਪੜ੍ਹਿਆ ਤੇ ਆਖਿਆ ਸਿੱਖ ਹੱਕਾਂ ਦੀ ਗੱਲ ਆ, ਉਸ ਅਨੰਦਪੁਰ ਦੇ ਮਤੇ ਦੀ ਲੜਾਈ ਕਿ ਅਨੰਦਪੁਰ ਦਾ ਮਤਾ ਜਿਹੜਾ ਉਹ ਪਾਸ ਹੋਣਾ ਚਾਹੀਦਾ, ਅਸੀਂ ਵੈਬਸਾਈਟ ਤੇ ਜਾ ਕੇ ਅਨੰਦਪੁਰ ਦਾ ਮਤਾ ਪੜ੍ਹ ਸਕਦੇ ਹਾਂ। ਅਨੰਦਪੁਰ ਦਾ ਮਤਾ ਕੀ ਹੈ? ਉਹਦੇ ਵਿੱਚ ਸਿੱਖ ਹੱਕਾਂ ਦੀ ਗੱਲ, ਸਿੱਖਾਂ ਦੀ ਆਜ਼ਾਦੀ ਦੀ ਗੱਲ ਆ, ਤੇ ਗੁਰਮੁਖ ਪਿਆਰੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਨੂੰ ਹਲੂਣਾ ਦਿੱਤਾ ਕਿ ਸਿੱਖਾਂ ਦੇ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ, ਕਿਉਂਕਿ ਸਤਿਗੁਰ ਨੇ ਸਾਨੂੰ ਰਾਜ ਭਾਗ ਦੇ ਮਾਲਕ ਬਣਾਇਆ, ਸਾਡੇ ਨਾਲ ਬੇਇਨਸਾਫੀ ਹੋ ਰਹੀ ਆ। ਜਦੋਂ ਹੱਕ ਸੱਚ ਦੀ ਆਵਾਜ਼ ਪਿੰਡ ਪਿੰਡ ਜਾ ਕੇ, ਸ਼ਹਿਰ ਸ਼ਹਿਰ ਜਾ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਆਰੰਭੀ, ਤੇ ਸੈਂਟਰ ਗੌਰਮੈਂਟ ਸਿੱਖ ਸੰਤਾਂ ਦੀ ਜਾਨ ਦੀ ਦੁਸ਼ਮਣ ਬਣ ਗਈ। ਜਿੱਥੇ ਵੀ ਕਦੇ ਕੋਈ ਘਟਨਾ ਵਾਪਰਨੀ ਉਹਦਾ ਨਾਂ ਸੰਤ ਜਰਨੈਲ ਸਿੰਘ ਦੇ ਮੱਥੇ ਤੇ ਮੜ ਦੇਣਾ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਸਿੱਖਾਂ ਨੂੰ ਜਾਗਰੂਕ ਕਰ ਰਹੇ ਸਨ, ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਝੂਠੇ ਮੁਕੱਦਮਿਆਂ 'ਚ ਫਸਾ ਕੇ ਡੱਕਣਾ, ਪਰ ਸਿੱਖ ਕੌਮ ਦੀ ਬੁਲੰਦ ਆਵਾਜ਼ ਦੇ ਅੱਗੇ ਸੈਂਟਰ ਗੌਰਮੈਂਟ ਨੂੰ ਗੋਡੇ ਟੇਕਣੇ ਪਏ, ਤੇ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਬਾਇੱਜ਼ਤ ਬਰੀ ਕਰਨਾ ਪਿਆ ਸੈਂਟਰ ਗੌਰਮੈਂਟ ਨੂੰ, ਲਾਲਾ ਜਗਤ ਨਾਰਾਇਣ ਦੇ ਕੇਸ ਵਿੱਚੋਂ। ਮੈਨੂੰ ਯਾਦ ਆ, ਮੈਂ ਸਾਰੀ ਉਹ ਹਿਸਟਰੀ ਕਢਾ ਕੇ ਜਦੋਂ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਡੇਰਾ ਸਰਸਾ ਦੇ ਖਿਲਾਫ ਜੂਝਦਿਆਂ ਮੈਨੂੰ ਬਾਜਾ ਖਾਨਾ ਤੋਂ ਗ੍ਰਿਫਤਾਰ ਕਰਕੇ ਬਾਜਾ ਖਾਨਾ ਕਾਂਡ ਵੇਲੇ ਸਾਥੀਆਂ ਸਮੇਤ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਨੇ ਬੰਦ ਕਰ ਦਿੱਤਾ ਸੀ ਉਹੀ ਕੇਂਦਰੀ ਫਿਰੋਜ਼ਪੁਰ ਜੇਲ੍ਹ ਵਿੱਚ, ਤਾਂ ਮੈਂ ਉੱਥੋਂ ਰਿਕਾਰਡ ਦੇ ਵਿੱਚੋਂ ਕਢਾਇਆ ਕਿ ਕਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇੱਥੇ ਆਏ ਸਨ, ਕਿਸ ਜਗ੍ਹਾ ਤੇ ਰਹੇ ਸਨ। ਮੈਂ ਉਸ ਕਮਰੇ ਨੂੰ ਜਾ ਕੇ ਦੇਖਿਆ ਜਿਸ ਕਮਰੇ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਰੱਖਿਆ ਗਿਆ ਸੀ, ਤੇ ਜਿਸ ਤਰ੍ਹਾਂ ਉੱਥੋਂ ਰਿਹਾ ਕੀਤੇ ਗਏ ਸੰਗਤਾਂ ਦੇ ਦਬਾਅ ਦੇ ਅੱਗੇ ਜਦੋਂ ਸਿੱਖ ਸੰਗਤਾਂ ਨੇ ਪ੍ਰੈਸ਼ਰ ਬਿਲਡ ਕੀਤਾ ਤੇ ਸਰਕਾਰ ਨੂੰ ਗੋਡੇ ਟੇਕਣੇ ਪਏ ਤੇ ਬਾਇੱਜ਼ਤ ਵਰੀ ਕੀਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ, ਮੈਂ ਉਹ ਸਾਰੀ ਹਿਸਟਰੀ ਕਢਾ ਕੇ ਦੇਖੀ। ਸਰਕਾਰ ਸੰਗਤਾਂ ਦੀ ਜਾਨ ਦੀ ਦੁਸ਼ਮਣ ਬਣ ਗਈ। ਕਾਰਨ, ਉਹ ਗੁਰਮੁਖ ਪਿਆਰੇ ਸਿੱਖ ਹੱਕਾਂ ਦੀ ਲੜਾਈ ਲੜ ਰਹੇ ਸਨ, ਸੰਤਾਂ ਦੇ ਸਾਥੀਆਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕਦੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲੈਣਾ, ਬਾਬਾ ਠਾਰਾ ਸਿੰਘ ਨੂੰ ਗ੍ਰਿਫਤਾਰ ਕਰਕੇ ਗੁਰਦਾਸਪੁਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ, ਭਾਵੇਂ ਕਿ ਸੰਤਾਂ ਦੇ ਸੰਗੀਆਂ ਨੇ ਉੱਥੇ ਵੀ ਧਰਮ ਦਾ ਕਾਰਜ ਜਾਰੀ ਰੱਖੇ ਆ। ਗੁਰਦਾਸਪੁਰ ਜੇਲ੍ਹ ਦੇ ਵਿੱਚ ਗੁਰਦੁਆਰਾ ਨਹੀਂ ਸੀ। ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ, ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਉਹਨਾਂ ਨੇ ਜੇਲ੍ਹ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਸਥਾਪਤੀ ਕੀਤੀ ਤੇ ਜਿਹੜੇ ਜੇਲ੍ਹ ਵਿੱਚ ਹਿੰਦੂ ਕੈਦੀ ਸਨ ਉਹਨਾਂ ਨੇ ਬੇਨਤੀ ਕੀਤੀ, ਖਾਲਸਾ ਜੀ ਤੁਸੀਂ ਬੜਾ ਸੋਹਣਾ ਗੁਰਦੁਆਰਾ ਬਣਾ ਦਿੱਤਾ ਤੇ ਸਾਡਾ ਮੰਦਰ ਨਹੀਂ ਹੈ, ਸਾਡੇ ਲਈ ਕਿਰਪਾ ਕਰਕੇ ਮੰਦਰ ਵੀ ਬਣਾ ਦਿਓ। ਤੇ ਮੈਂ ਦੱਸਣਾ ਚਾਹੁੰਦਾ, ਜਿਹੜੇ ਲੋਕ ਕਹਿੰਦੇ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਕਿਸੇ ਧਰਮ ਦੇ ਜਾਂ ਕਿਸੇ ਫਿਰਕੇ ਦੇ ਖਿਲਾਫ ਸਨ, ਨਹੀਂ ਨਹੀਂ ਉਹ ਜਬਰ ਤੇ ਜ਼ੁਲਮ ਦੇ ਖਿਲਾਫ ਸਨ। ਜਬਰ ਕਰਨ ਵਾਲਾ ਭਾਵੇਂ ਸਿੱਖ ਲਿਬਾਸ ਦਾ ਹੋਵੇ ਤੇ ਭਾਵੇਂ ਹਿੰਦੂ ਲਿਬਾਸ ਦਾ ਹੋਵੇ, ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ, ਸੰਤ ਭਿੰਡਰਾਂ ਵਾਲੇ ਜਬਰ ਜ਼ੁਲਮ ਦੇ ਖਿਲਾਫ ਸਨ, ਬੇਇਨਸਾਫੀ ਦੇ ਖਿਲਾਫ ਸਨ, ਉਹਨਾਂ ਦੇ ਸਾਥੀ ਵੀ। ਦੇਖੋ ਗੁਰਮੁਖ ਪਿਆਰਿਓ, ਗੁਰਦਾਸਪੁਰ ਦੀ ਜੇਲ੍ਹ ਵਿੱਚ ਜਿੱਥੇ ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ ਨੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਾਇਆ, ਉੱਥੇ ਹਿੰਦੂਆਂ ਦੀ ਬੇਨਤੀ ਤੇ ਬੜਾ ਸੋਹਣਾ ਮੰਦਰ ਵੀ ਨਿਰਮਾਣ ਕਰਵਾਇਆ, ਮੂਰਤੀ ਉਹਨਾਂ ਦੀ ਸਥਾਪਿਤ ਕਰਵਾਈ ਹਿੰਦੂ ਧਰਮ ਲਈ, ਕਿਉਂਕਿ ਉਹ ਕਿਸੇ ਧਰਮ ਦੇ ਖਿਲਾਫ਼ ਨਹੀਂ। ਸਾਡੇ ਗੁਰੂ ਨੇ ਸਿੱਖਿਆ ਹੀ ਇਹ ਦਿੱਤੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਰਸਈਆਂ, ਕੋਈ ਅਲਾਏ, ਸਾਰਿਆਂ ਨੂੰ ਆਪੋ ਆਪਣਾ ਧਰਮ ਮੁਬਾਰਕ। ਸ੍ਰੀ ਹਰਗੋਬਿੰਦਪੁਰ ਜਾਈ, ਉਹ ਵੀ ਗੁਰਦਾਸਪੁਰ ਡਿਸਟ੍ਰਿਕਟ ਵਿੱਚ ਪੈਂਦਾ, ਬਿਆਸ ਦਰਿਆ ਦੇ ਕੰਢੇ ਤੇ, ਮੈਂ ਅੱਖੀਂ ਦਰਸ਼ਨ ਕੀਤੇ ਆ। ਸਤਿਗੁਰ ਦੀ ਫੌਜ ਵਿੱਚ ਬਹੁਤ ਸਾਰੇ ਮੁਸਲਮਾਨ ਫੌਜੀ ਵੀ ਸਨ, ਮੁਸਲਮਾਨ ਸਿਪਾਹੀ ਵੀ ਸਨ, ਜਿਹੜੀ ਸਤਿਗੁਰ ਨੇ ਫੌਜ ਤਿਆਰ ਕੀਤੀ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਣ ਕੇ। ਤੇ ਗੁਰਮੁਖ ਪਿਆਰਿਓ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਫੌਜੀਆਂ ਨੂੰ ਪੂਰਾ ਹੱਕ ਧਰਮ ਦਾ ਮਾਣ ਸਨਮਾਨ ਦਿੱਤਾ, ਉੱਥੇ ਮੁਸਲਮਾਨਾਂ ਨੂੰ ਵੀ, ਉੱਥੇ ਗੁਰਮੁਖ ਪਿਆਰਿਓ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਮੁਸਲਮਾਨਾਂ ਵਾਸਤੇ ਸਤਿਗੁਰ ਨੇ ਆਪ ਇੱਕ ਮਸਜਿਦ ਤਿਆਰ ਕਰਵਾਈ ਸੀ, ਜਿਹੜੀ ਅੱਜ ਵੀ ਸੁਭਾਏਮਾਨ ਹੈ, ਤੁਸੀਂ ਦਰਸ਼ਨ ਕਰ ਸਕਦੇ ਆ, ਜਿਹਨੂੰ ਗੁਰੂ ਕੀ ਮਸੀਦ ਕਰਕੇ ਇਤਿਹਾਸ ਵਿੱਚ ਜਾਣਿਆ ਜਾਂਦਾ। ਮੈਂ ਅੱਖੀਂ ਦਰਸ਼ਨ ਕੀਤੇ ਹੈ, ਗੁਰੂ ਕੀ ਮਸੀਦ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਉਸ ਮਸੀਦ ਨੂੰ ਤਮੀਰ ਕਰਵਾਇਆ, ਤਿਆਰ ਕਰਵਾਇਆ ਸਤਿਗੁਰ ਸੱਚੇ ਪਾਤਸ਼ਾਹ ਨੇ। ਤੇ ਖਿਆਲ ਕਰਨਾ ਗੁਰਮੁਖ ਪਿਆਰਿਓ, ਸਤਿਗੁਰ ਦਾ ਸਰਬ ਸਾਂਝੀ ਵਾਲਤਾ ਦਾ ਉਪਦੇਸ਼, ਗੁਰੂ ਕਾ ਸਿੱਖ ਕਿਸੇ ਧਰਮ ਦੇ ਖਿਲਾਫ਼ ਨਹੀਂ, ਉਹ ਆਪਣੇ ਧਰਮ ਚ ਪੱਕਾ, ਦੂਜੇ ਧਰਮਾਂ ਦਾ ਸਤਿਕਾਰ ਕਰਦਾ, ਪਰ ਜਿਹੜਾ ਵੀ ਕੋਈ ਸਿੱਖ ਧਰਮ ਨਾਲ ਬੇਇਨਸਾਫੀ ਜਾਂ ਗੁਰੂ ਗ੍ਰੰਥ ਪੰਥ ਦੀ ਮਾਣ ਮਰਿਆਦਾ ਨੂੰ ਢਾਹ ਲਾਉਂਦਾ, ਉਹ ਕਿਸੇ ਧਰਮ ਨਾਲ ਪੰਥ ਨਾਲ ਸੰਬੰਧ ਰੱਖਦਾ ਹੋਵੇ, ਉਹਨੂੰ ਗੁਰੂ ਕਾ ਖਾਲਸਾ ਬਖਸ਼ਦਾ ਨਹੀਂ ਹੈ। ਗੁਰਮੁਖ ਪਿਆਰਿਓ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜਿਸ ਵੇਲੇ ਸਿੱਖ ਕੌਮ ਦੀ ਅਣਖ ਨੂੰ ਜਗਾਉਣਾ ਸ਼ੁਰੂ ਕੀਤਾ, ਪਿੰਡ ਪਿੰਡ ਜਾ ਕੇ ਗੁਰਬਾਣੀ ਗੁਰਮਤ ਦਾ ਪ੍ਰਚਾਰ ਤੇ ਆਪਣੇ ਹੱਕਾਂ ਲਈ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ ਦਾ ਹੋਕਾ ਦਿੱਤਾ, ਤਾਂ ਉਸ ਵੇਲੇ ਸੈਂਟਰ ਗੌਰਮੈਂਟ ਗੁਰਮੁਖ ਪਿਆਰਿਓ ਸੰਤਾਂ ਦੇ ਵਿਰੋਧ ਵਿੱਚ ਖੜ ਗਈ। ਸੰਤਾਂ ਦੇ ਸਾਥੀਆਂ ਨੂੰ ਪਰੇਸ਼ਾਨ ਕਰਨਾ, ਸੰਤਾਂ ਨੂੰ ਪਰੇਸ਼ਾਨ ਕਰਨਾ, ਤੁਹਾਡੇ ਯਾਦ ਹੋਵੇਗਾ ਚੰਦੂ ਕਲਾਂ ਕਾਂਡ ਵਾਪਰਿਆ ਹਰਿਆਣਾ ਦੇ ਵਿੱਚ, ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਥੇ ਦੀਆਂ ਬੱਸਾਂ ਧਾਰਮਿਕ ਲਿਟਰੇਚਰ ਪੋਥੀਆਂ ਗੁਰੂ ਸਾਹਿਬ ਦੇ ਸਰੂਪਾਂ ਸਮੇਤ ਸੈਂਚੀਆਂ ਸਮੇਤ ਅਗਲ ਭੇਟ ਕਰ ਦਿੱਤੀਆਂ। ਗੁਰਮੁਖ ਪਿਆਰੇ ਉਸ ਜਗ੍ਹਾ ਤੇ ਬੱਸਾਂ ਸਾੜ ਦਿੱਤੀਆਂ, ਧਾਰਮਿਕ ਲਿਟਰੇਚਰ ਤਬਾਹ ਕਰ ਦਿੱਤਾ ਤੇ ਸਾਰੇ ਪਿੰਡ ਨੂੰ ਗੁਰਮੁਖ ਪਿਆਰਿਓ ਬੜੀ ਬੇਰਹਿਮੀ ਦੇ ਨਾਲ ਚੰਦੋ ਕਲਾਂ ਦੇ ਪਿੰਡ ਨੂੰ ਕੁੱਟਿਆ ਤੇ ਲੁੱਟਿਆ ਕਿ ਤੁਸੀਂ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਗੁਰਮਤ ਸਮਾਗਮ ਕਿਉਂ ਰੱਖੇ ਆ। ਫੜਨ ਤੇ ਆਏ ਸੀ ਸੰਤ ਜਰਨੈਲ ਸਿੰਘ ਨੂੰ, ਪਰ ਉਹਨਾਂ ਨੂੰ ਪਹਿਲਾਂ ਹੀ ਖਬਰ ਹੋ ਗਈ ਗੁਰੂ ਦੀ ਕਿਰਪਾ ਦੁਆਰਾ ਤੇ ਉਹ ਪਹਿਲਾਂ ਹੀ ਚੰਦੋ ਕਲਾਂ ਤੋਂ ਮਹਿਤਾ ਚੌਂਕ ਪਹੁੰਚ ਗਏ ਸਨ। ਪਰ ਜਦੋਂ ਪੁਲਿਸ ਦੇ ਹੱਥ ਸੰਦ ਜਰਨੈਲ ਸਿੰਘ ਨਾ ਲੱਗੇ ਤਾਂ ਉਹਨਾਂ ਦਾ ਗੁੱਸਾ ਪਿੰਡ ਵਾਸੀਆਂ ਤੇ ਨਿਕਲਿਆ। ਬੇਕਸੂਰ ਪਿੰਡ ਵਾਸੀਆਂ ਨੂੰ ਲੁੱਟਿਆ ਗਿਆ, ਕੁੱਟਿਆ ਗਿਆ, ਧਾਰਮਿਕ ਲਿਟਰੇਚਰ ਪੋਥੀਆਂ ਸਾੜ ਕੇ ਤਬਾਹ ਕਰ ਦਿੱਤੀਆਂ। ਗੁਰਮੁਖ ਪਿਆਰੇ ਇੰਨੀ ਜਿਆਦਤੀ ਤੇ ਜਦੋਂ ਇਹ ਕਾਂਡ ਵਾਪਰਿਆ ਫਿਰ ਸੰਤ ਭਿੰਡਰਾਂ ਵਾਲਿਆਂ ਨੇ ਰੋਹ ਵਿੱਚ ਆ ਕੇ, ਕਿਉਂਕਿ ਜਬੈ ਬਾਣ ਲੱਗ ਗਿਓ ਤਬੈ ਰੋਸ ਜਾਗਿਓ, ਸਿੱਖ ਸੰਗਤਾਂ ਨੂੰ ਹਲੂਣਿਆ ਕਿ ਖਾਲਸਾ ਜੀ ਸਾਡੇ ਨਾਲ ਜਿਆਦਤੀ ਹੋ ਰਹੀ ਹੈ, ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਆਪਣੇ ਧਰਮ ਨੂੰ ਬਚਾਉਣ ਲਈ ਜਾਨਾਂ ਤੇ ਵੀ ਖੇਡਣਾ ਪਵੇ, ਸਿਰ ਤਲੀ ਤੇ ਰੱਖ ਕੇ ਤੁਰਨਾ ਪਵੇਗਾ। ਤੇ ਉਹਨਾਂ ਨੇ ਇੱਕ ਧਾਰਨਾ ਜੋ ਅਕਸਰ ਉਹ ਪੜਿਆ ਕਰਦੇ ਸੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਫਿਰ ਸੰਤਾਂ ਨੇ ਹੋਕਾ ਦਿੱਤਾ ਪਿੰਡ ਪਿੰਡ ਜਾ ਕੇ ਕੀ ਧਾਰਨਾ ਸੀ, ਸਾਰੇ ਮਾਈ ਭਾਈ ਰਸਨਾ ਸਫਲੀ ਕਰਿਓ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ
ਰਹਿਣਾ, ਸਾਰੇ ਜੋ
ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ
ਰਹਿਣਾ,
ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ
ਰਹਿਣਾ,
ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ
ਰਹਿਣਾ,
ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਜਿਸ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਪਿੰਡ ਪਿੰਡ ਜਾ ਕੇ ਹੋਕਾ ਦਿੱਤਾ ਕਿ ਆਓ ਖਾਲਸਾ ਜੀ ਸਾਡੇ ਧਰਮ ਨਾਲ ਬੇਇਨਸਾਫੀ ਹੋ ਰਹੀ ਹੈ ਤੇ ਅੱਜ ਸਿਰ ਦਿੱਤਿਆਂ ਬਿਨਾਂ ਧਰਮ ਨਹੀਂ ਰਹਿਣਾ, ਸਤਿਗੁਰੂ ਦੇ ਬਚਨ ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਬਾਣੀ ਬਾਣੀ ਦੇ ਧਾਰਨੀ ਸਵਾ ਸਵਾ ਸਿਮਰਨ ਕਰਨ ਵਾਲੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਦੋਂ ਕੌਮ ਨੂੰ ਹਲੂਣਿਆ ਤੇ ਭਗਤੀ ਦਾ ਪ੍ਰਭਾਵ ਜੀਵਨ ਦਾ ਪ੍ਰਭਾਵ ਪਿਆ, ਨੌਜਵਾਨਾਂ ਨੇ ਦਾੜੀਆਂ ਕੱਟਣੀਆਂ ਬੰਦ ਕਰ ਦਿੱਤੀਆਂ, ਸਿਰਾਂ ਤੇ ਕੇਸ, ਮੂੰਹ ਤੇ ਦਾੜੇ ਪ੍ਰਕਾਸ਼ ਹੋ ਗਏ, ਸ਼ਰਾਬ ਦੀਆਂ ਬੋਤਲਾਂ ਭੰਨ ਦਿੱਤੀਆਂ, ਪੱਬਾਂ ਕਲੱਬਾਂ ਚੋਂ ਨਿਕਲ ਕੇ ਸਿੱਖ ਨੌਜਵਾਨ ਧਰਮ ਦੇ ਰਾਹ ਤੇ ਤੁਰ ਪਏ, ਸੰਤਾਂ ਦੇ ਨਾਲ ਵਜ਼ੀਰਾ ਕੱਤ ਕੇ ਸਿੱਖਾਂ ਦਾ ਕਾਫਲਾ ਬਣ ਗਿਆ। ਤੇ ਜਿਸ ਵੇਲੇ ਗੁਰਮੁਖ ਪਿਆਰੇ ਉਹ ਕਾਫਲਾ ਧਰਮ ਦੀ ਆਜ਼ਾਦੀ ਲਈ ਸਰਕਾਰ ਹੋਰ ਘਬਰਾ ਗਈ, ਜਿਆਦਤੀਆਂ ਸ਼ੁਰੂ ਹੋ ਗਈਆਂ। ਇਹਨਾਂ ਦਿਨਾਂ ਵਿੱਚ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਨਾਨਕ ਨਿਵਾਸ ਤੇ ਜਾ ਡੇਰਾ ਲਾਇਆ, ਸ੍ਰੀ ਦਰਬਾਰ ਸਾਹਿਬ ਮਹਿਤਾ ਚੌਂਕ ਤੋਂ ਸ੍ਰੀ ਹਰਿਮੰਦਰ ਸਾਹਿਬ ਨਾਨਕ ਨਿਵਾਸ ਤੇ ਜਾ ਡੇਰਾ ਲਾਇਆ। ਇਹਨਾਂ ਦਿਨਾਂ ਦੀ ਹਾਲਾਤ ਵਾਪਰੇ ਜਿਸ ਵੇਲੇ ਕੁਝ ਆਪਣੇ ਲੋਕ ਟੁਕੜ ਗੋਚ ਚੰਦ ਟੁਕੜਿਆਂ ਦੀ ਖਾਤਰ ਅਹੁਦਿਆਂ ਦੀ ਖਾਤਰ ਆਗੂ ਲੋਕ ਗੁਦਾਰੀ ਕਰਨ ਲੱਗੇ ਸੰਘਰਸ਼ ਦੇ ਨਾਲ, ਸੰਤਾਂ ਦੇ ਸਾਥੀ ਖੱਬੀਆਂ ਸੱਜੀਆਂ ਬਾਹਾਂ ਭਾਈ ਸੁਰਿੰਦਰ ਸਿੰਘ ਸੋਢੀ ਵਰਗਿਆਂ ਨੂੰ ਧੋਖੇ ਦੇ ਨਾਲ ਸ਼ਹੀਦ ਕਰ ਦਿੱਤਾ। ਤਾਂ ਉਸ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਡੇਰਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਲਾਇਆ। ਜਦੋਂ ਅਕਾਲ ਤਖ਼ਤ ਸਾਹਿਬ ਤੇ ਡੇਰਾ, ਕਈ ਵਾਰ ਸਾਡੇ ਵੀਰ ਭਰਾ ਕਹਿ ਦਿੰਦੇ ਲੜਾਈ ਲੜਨੀ ਤੇ ਅਕਾਲ ਤਖ਼ਤ ਸਾਹਿਬ ਨੂੰ ਕਿਉਂ ਚੁਣਿਆ ਗਿਆ, ਇਹ ਗੁਰਮੁਖੋ ਇਕੱਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਨਹੀਂ ਚੁਣਿਆ। ਜਥੇਦਾਰ ਬਾਬਾ ਗੁਰਬਖਸ਼ ਸਿੰਘ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਅਬਦਾਲੀ ਦੀਆਂ ਫੌਜਾਂ ਨਾਲ ਲੜਾਈ ਲੜੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰੋਂ ਪਹਿਲਾਂ ਵੀ ਲੜਾਈ ਲੜੀ ਜਾਂਦੀ ਰਹੀ, ਕਿਉਂਕਿ ਮੀਰੀ ਪੀਰੀ ਦਾ ਸਿਧਾਂਤ ਸਤਿਗੁਰ ਨੇ ਬਖਸ਼ਿਆ, ਸ਼ਕਤੀ ਦਾ ਤਖ਼ਤ ਆ ਤੇ ਸ਼ਕਤੀ ਦਾ ਪ੍ਰਗਟਾਵਾ ਅਕਾਲ ਤਖ਼ਤ ਸਾਹਿਬ ਤੋਂ। ਤੇ ਜਿਸ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਜਾ ਬੈਠੇ, ਗੁਰਮੁਖ ਪਿਆਰਿਓ ਸੈਂਟਰ ਹਕੂਮਤ ਨੂੰ ਹੱਥਾਂ ਪੈਰਾਂ ਦੀ ਪੈ ਗਈ, ਵਿਚੋਲੇ ਭੇਜਣੇ ਸ਼ੁਰੂ ਕੀਤੇ ਕਿ ਮੇਰੇ ਨਾਲ ਆ ਕੇ ਗੱਲ ਕਰ ਲਵੋ। ਜਿਹੜੇ ਉਸ ਵੇਲੇ ਵੱਡੇ ਆਗੂ ਸਨ ਗੁਰਮੁਖ ਪਿਆਰੇ ਲੌਂਗੋਵਾਲ ਵਰਗੇ, ਉਹਨਾਂ ਨੂੰ ਘਬਰਾਹਟ ਪੈਦਾ ਹੋ ਗਈ ਕਿ ਸਾਰੇ ਲੋਕ ਸੰਤ ਜਰਨੈਲ ਸਿੰਘ ਦੇ ਨਾਲ ਤੁਰ ਪਏ ਆ, ਸਾਡੀ ਪ੍ਰਧਾਨਗੀ ਸਾਡੀ ਜਥੇਦਾਰੀ ਨੂੰ ਸਾਡੀ ਪੁੱਛ ਪ੍ਰਤੀਤ ਨੂੰ ਖਤਰ ਹੈ। ਤੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੇ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਕਿ ਸਾਡੀਆਂ ਪ੍ਰਧਾਨਗੀਆਂ ਸਾਡੀਆਂ ਵਜ਼ੀਰੀਆਂ ਸਲਾਮਤ ਰੱਖਿਓ, ਅਸੀਂ ਸੰਤ ਜਰਨੈਲ ਸਿੰਘ ਦੇ ਨਾਲ ਨਹੀਂ ਆ। ਭਾਵੇਂ ਸੰਤ ਜਰਨੈਲ ਸਿੰਘ ਨੂੰ ਫੜਨ ਵਾਸਤੇ ਕੱਲ ਦੀ ਬਜਾਏ ਅੱਜ ਹਮਲਾ ਕਰ ਦਿਓ ਹਰਿਮੰਦਰ ਸਾਹਿਬ ਅਕਾਲ ਤਖ਼ਤ ਤੇ, ਅਸੀਂ ਸੰਤ ਜਰਨੈਲ ਸਿੰਘ ਦਾ ਸਾਥ ਨਹੀਂ ਦੇਵਾਂਗੇ। ਅੱਜ ਉਹਨਾਂ ਦੀਆਂ ਚਿੱਠੀਆਂ ਮੀਡੀਆ 'ਚ ਨਸ਼ਰ ਹੋਈਆਂ, ਤੁਹਾਡੇ 'ਚੋਂ ਬਹੁਤਿਆਂ ਨੇ ਪੜ੍ਹੀਆਂ ਹੋਣਗੀਆਂ। ਗਦਾਰਾਂ ਦੀਆਂ ਗਦਾਰੀਆਂ ਨਹੀਂ ਤੇ ਸੈਂਟਰ ਗੌਰਮੈਂਟ ਦੀ ਜ਼ਰੂਰਤ ਨਹੀਂ ਸੀ ਉਹ ਅਕਾਲ ਤਖ਼ਤ ਸਾਹਿਬ ਦੇ ਸਿੱਖਾਂ 'ਤੇ ਹਮਲਾ ਕਰਦੀ। ਜਦੋਂ ਕੁਝ ਸਿੱਖ ਆਗੂ ਸੰਤ ਜਰਨੈਲ ਸਿੰਘ ਦੇ ਜਿਹੜੇ ਨਾਲ ਤੁਰੇ ਸਨ, ਉਹਨਾਂ ਨੇ ਪਿੱਠ ਦਿਖਾ ਦਿੱਤੀ, ਗਦਾਰੀਆਂ ਕਰ ਦਿੱਤੀਆਂ। ਜਿਹੜੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਸਨ ਗੁਰਮੁਖ ਪਿਆਰੇ, ਜਦੋਂ ਉਹਨਾਂ ਦੀ ਗਦਾਰੀ ਹੋਈ, ਸੈਂਟਰ ਹਕੂਮਤ ਨੂੰ ਬਲ ਮਿਲਿਆ, ਤੇ ਉਸ ਵੇਲੇ ਗੁਰਮੁਖ ਪਿਆਰੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਜਿਨ੍ਹਾਂ ਨੂੰ ਸਿੱਖ ਵਿਰੋਧੀ ਆਰਐਸਐਸ ਬੀਜੇਪੀ ਵੱਲੋਂ ਥਾਪੜਾ ਦਿੱਤਾ ਜਾ ਰਿਹਾ ਸੀ, ਜਿਹੜਾ ਹੁਣ ਖੁੱਲ੍ਹ ਕੇ ਤੁਹਾਡੇ ਸਾਹਮਣੇ ਆ ਗਿਆ। ਅਡਵਾਨੀ ਵਰਗਿਆਂ ਦੀਆਂ ਕਿਤਾਬਾਂ ਵਿੱਚ ਮਾਈ ਕੰਟਰੀ ਮਾਈ ਲਾਈਫ, ਜਿਨ੍ਹਾਂ ਨੇ ਆਖਿਆ ਇੰਦਰਾ ਹਮਲਾ ਨਹੀਂ ਸੀ ਕਰਦੀ, ਉਹ ਤੇ ਘਬਰਾਉਂਦੀ ਸੀ, ਡਰਦੀ ਸੀ, ਅਸੀਂ ਉਹਨੂੰ ਹੱਲਾ ਸ਼ੇਰੀ ਦਿੱਤੀ ਕਿ ਤੂੰ ਹਮਲਾ ਕਰ, ਅਸੀਂ ਤੇਰੇ ਨਾਲ। ਤੇ ਹਮਲੇ ਤੋਂ ਬਾਅਦ ਉਹਨਾਂ ਨੇ ਲੱਡੂ ਵੰਡੇ ਔਰ ਮਾਤਾ ਦੁਰਗਾ ਦੇ ਖਿਤਾਬ ਦੇ ਨਾਲ ਉਸ ਇੰਦਰਾ ਨੂੰ ਨਵਾਜਿਆ। ਉਹ ਲੋਕ ਜਿਸ ਵੇਲੇ ਸਾਰੀ ਜੁੰਡਲੀ ਰਲ ਗਈ ਤੇ ਆਪਣੇ ਲੋਕ ਵੀ ਜਿਸ ਵੇਲੇ ਗਦਾਰੀਆਂ ਕਰਨ ਲੱਗੇ, ਕਿਉਂਕਿ ਵਿਦਵਾਨਾਂ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਜਦੋਂ ਆਪਣਿਆਂ ਦੀ ਗਦਾਰੀ ਹੁੰਦੀ ਫੇਰ ਨੁਕਸਾਨ ਹੁੰਦਾ, ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ। ਵਿਦਵਾਨਾਂ ਨੇ ਲਿਖਿਆ ਰੁੱਖ ਰੋਪਿਆ ਕੁਹਾੜੇ ਵਿੱਚ, ਵੇਖ ਦਸਤਾ ਟੱਕ ਜੜਾਂ ਨੂੰ ਲਾਇਆ ਤੇ ਆਪਣੇ ਨੇ, ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆਂ, ਲਾਂਬੂ ਚਿਖਾਂ ਨੂੰ ਲਾਇਆ ਤੇ ਆਪਣੇ ਨੇ, ਬੁਲਬੁਲ ਰੋਪੀ ਮਾਲਣ ਹੱਥ ਦੇਖ ਸੂਈ ਸ਼ੇਖ ਫੁੱਲਾਂ ਵਿੱਚ ਪਾਇਆ ਤੇ ਆਪਣੇ ਨੇ, ਕਲਗੀ ਧਰ ਦੇ ਜਿਗਰ ਦੇ ਲਗਦਿਆਂ ਨੂੰ ਨੀਹਾਂ ਵਿੱਚ ਚਿਣਾਇਆ ਤੇ ਆਪਣੇ। ਅਜੇ ਦੂਜੇ ਤੇ ਹਾ ਦਾ ਨਾਰਾ ਮਾਰ ਰਹੇ ਸੀ ਗੁਲਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਵਾਲਾ ਨਵਾਬ, ਉਹਨੇ ਆਖਿਆ ਉਹ ਵਜੀਦ ਖਾਂ ਸੂਬਾ ਸਰਹੰਦ, ਤੇਰੇ ਇਸ ਗੁਣਾ ਵਿੱਚ ਮੈਂ ਭਾਗੀਦਾਰ ਨਹੀਂ ਆ, ਸਰਾ ਦਾ ਇਹ ਫਤਵਾ ਗਲਤ ਆ, ਇਸਲਾਮ ਇਜਾਜ਼ਤ ਨਹੀਂ ਦਿੰਦਾ ਸਰੀ ਸੀਰ ਖੋਰ ਬਾਲਕਾਂ ਨੂੰ, ਦੁੱਧ ਚੁੰਘਦੇ ਬਾਲਕਾਂ ਨੂੰ ਨੀਹਾਂ 'ਚ ਖੜਾ ਦਿੱਤਾ ਜਾਵੇ, ਮੈਂ ਤੇਰੇ ਇਸ ਗੁਣਾ ਵਿੱਚ ਸ਼ਾਮਲ ਨਹੀਂ। ਹਾ ਦਾ ਨਾਰਾ ਮਾਰਿਆ, ਅੱਜ ਮਲੇਰਕੋਟਲੇ ਦੀ ਧਰਤੀ ਤੇ ਜਾਓ ਤੇ ਗੁਰਦੁਆਰਾ ਹਾ ਦਾ ਨਾਰਾ ਇਸ ਗੱਲ ਦੀ ਯਾਦ ਦਵਾਉਂਦਾ, ਬੜਾ ਸੋਹਣਾ ਗੁਰਦੁਆਰਾ ਬਣਿਆ ਗੁਰਦੁਆਰਾ ਹਾ ਦਾ ਨਾਰਾ ਸਾਹਿਬ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਲਈ ਹਾ ਦਾ ਨਾਰਾ ਮਾਰਨ ਵਾਲੇ ਉਸ ਮਲੇਰਕੋਟਲੀਏ ਦੀ ਯਾਦ ਸਾਨੂੰ ਆਉਂਦੀ ਹੈ। ਬਗਾਨਿਆਂ ਨੇ ਤੇ ਹਾ ਦਾ ਨਾਰਾ ਮਾਰ ਦਿੱਤਾ, ਪਰ ਆਪਣੇ ਇੱਧਰ ਗੰਗੂ ਬ੍ਰਾਹਮਣ ਵਰਗੇ ਜਿਹਨੇ ਸਾਹਿਬਜ਼ਾਦਿਆਂ ਨੂੰ ਫੜਾਇਆ ਤੇ ਦੀਵਾਨ ਸੁੱਚਾ ਆਨੰਦ ਜਿਹਨੂੰ ਇਤਿਹਾਸ ਵਿੱਚ ਦੀਵਾਨ ਝੂਠਾ ਆਨੰਦ ਕਰਕੇ ਯਾਦ ਕੀਤਾ ਜਾਂਦਾ, ਉਹਨੇ ਆਖਿਆ ਸੀ ਵਜੀਦ ਖਾਂ ਸੂਬਾ ਸਰਹੰਦ ਸਾਹਿਬਜ਼ਾਦਿਆਂ ਨੂੰ ਛੱਡਣ ਦਾ ਗਲਤੀ ਨਾ ਕਰਨੀ, ਇਹ ਸੱਪ ਦੇ ਬੱਚੇ ਸਪੋਲੀਏ ਆ, ਇਹਨਾਂ ਨੇ ਤੇਰਾ ਰਾਜ ਭਾਗ ਤਬਾਹ ਕਰ ਦੇਣਾ, ਇਹਨਾਂ ਦੀਆਂ ਸਿਰੀਆਂ ਜਿੰਨੀ ਜਲਦੀ ਮੱਧ ਦਿੱਤੀਆਂ ਜਾਣ ਖਤਮ ਕਰ ਦਿੱਤਾ ਜਾਵੇਗਾ, ਤੇਰੇ ਲਈ ਚੰਗਾ ਹੋਵੇਗਾ। ਜਿਨ੍ਹਾਂ ਲੋਕਾਂ ਨੇ ਰੋਲ ਨਿਭਾਇਆ ਇਸੇ ਤਰ੍ਹਾਂ ਗੁਰਮੁਖ ਪਿਆਰੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ, ਉਹਨਾਂ ਆਗੂ ਲੋਕਾਂ ਨੇ ਗਦਾਰੀ ਕੀਤੀ, ਚਿੱਠੀਆਂ ਲਿਖ ਕੇ ਸੈਂਟਰ ਨੂੰ ਪਾਈਆਂ, ਮੀਟਿੰਗਾਂ ਕੀਤੀਆਂ, ਹੈਲੀਕਾਪਟਰ ਤੇ ਬਹਿ ਬਹਿ ਸਪੈਸ਼ਲ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਜਾਂਦੇ ਰਹੇ। ਇੰਦਰਾ ਨੇ ਬਥੇਰਾ ਆ ਕਿਹਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇੱਕ ਵਾਰ ਮੇਰੇ ਨਾਲ ਦਿੱਲੀ ਆ ਕੇ ਗੱਲ ਕਰਨ ਤੇ ਮੈਂ ਉਹਨਾਂ ਦੇ ਜੋ ਕਹੂਗੀ ਮੈਂ ਜੋ ਕਹਿਣਗੇ ਮੈਂ ਉਹੀ ਕਰ ਦਿਆਂਗੀ। ਬੜਾ ਉਹ ਸ਼ਡਯੰਤਰ ਰਚਦੀ ਸੀ, ਚਾਲ ਰਚਦੀ ਸੀ ਵੀ ਜਿਵੇਂ ਬਾਕੀ ਆਗੂ ਇੱਥੇ ਆਏ ਤੇ ਉਹਨਾਂ ਨੂੰ ਮੈਂ ਪਤਿਆਸ ਤੇ ਆ ਲਿਆ, ਲਾਲਚ ਦੇ ਦਿੱਤੀ, ਇਵੇਂ ਮੈਂ ਸੰਤ ਜਰਨੈਲ ਸਿੰਘ ਤੇ ਸੈਦ ਕੰਟਰੋਲ ਕਰ ਲਵਾਂਗੀ। ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਮੀਡੀਆ 'ਚ ਓਪਨ ਜਵਾਬ ਦਿੱਤਾ ਕਿ ਜੇਕਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਸਿੱਖਾਂ ਦੇ ਹੱਕ ਸਿੱਖਾਂ ਨੂੰ ਦੇਣਾ ਚਾਹੁੰਦੀ ਤੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਚੱਲ ਕੇ ਆਵੇ ਤੇ ਮੈਂ ਉਹਨਾਂ ਲੀਡਰਾਂ 'ਚੋਂ ਨਹੀਂ ਜਿਹੜੇ ਅੰਦਰ ਬਹਿ ਕੇ ਇਕੱਲਿਆਂ ਦੇ ਨਾਲ ਮੀਟਿੰਗ ਕਰ ਲਈ ਆ, ਮੈਂ ਸੰਗਤਾਂ ਦੇ ਭਰੇ ਇਕੱਠ ਵਿੱਚ ਬੈਠ ਕੇ ਸਿੱਖ ਹੱਕਾਂ ਦੀ ਗੱਲ ਕਰਾਂਗਾ। ਮੈਂ ਕੱਲੇ ਦੇ ਮੀਟਿੰਗ ਨਹੀਂ ਕਰਨੀ, ਮੈਨੂੰ ਕੋਈ ਲੋਭ ਤੇ ਲਾਲਚ ਨਹੀਂ ਹੈ। ਸੰਜੇ ਨੈਲ ਸਿੰਘ ਨੇ ਆਖਿਆ ਉਹ ਹੋਰ ਆ ਬੀਬੀ ਜੋ ਕੱਲੇ ਬੈਠ ਕੇ ਤੇਰੇ ਨਾਲ ਮੀਟਿੰਗਾਂ ਕਰ ਗਏ, ਜਿਹੜੇ ਕੱਲੇ ਬੈਠ ਕੇ ਤੇਰੇ ਨਾਲ ਸਮਝੌਤੇ ਕਰ ਗਏ। ਮੈਨੂੰ ਕੋਈ ਖੁਦਗਰਜੀ ਨਹੀਂ, ਕੋਈ ਲਾਲਚ, ਕੋਈ ਮੰਤਰੀ ਵਜ਼ੀਰੀ ਦਾ ਅਹੁਦਾ ਨਹੀਂ ਚਾਹੀਦਾ। ਮੈਨੂੰ ਤੇ ਸਿੱਖ ਹੱਕਾਂ ਦੀ ਗੱਲ, ਸਿੱਖਾਂ ਦੀ ਮਾਣ ਮਰਿਆਦਾ ਬਹਾਲ ਹੋਣੀ ਚਾਹੀਦੀ ਆ, ਸਿੱਖਾਂ ਨੂੰ ਪੂਰਨ ਆਜ਼ਾਦੀ ਮਿਲਣੀ ਚਾਹੀਦੀ ਆ। ਤੇ ਗੁਰਮੁਖ ਪਿਆਰਿਓ, ਜਿਸ ਵੇਲੇ ਸੰਤਾਂ ਦੀ ਇਹ ਜਿਹੜੀ ਸੀ ਗੁਰਮੁਖ ਪਿਆਰਿਓ ਨਿਡਰਤਾ, ਦਲੇਰੀ ਤੇ ਉਹਨਾਂ ਦਾ ਆਪਣੇ ਸਿਧਾਂਤ ਦੇ ਨਾਲ ਸਮਝੌਤਾ ਦੇਖਿਆ, ਇੰਦਰਾ ਘਬਰਾ ਗਈ। ਫਿਰ ਫੌਜੀ ਹਮਲੇ ਦੀ ਗੱਲ, ਫਿਰ ਵੀ ਗੁਰਮੁਖ ਪਿਆਰਿਓ ਦੇਖੋ, ਜਦੋਂ ਫੌਜੀ ਹਮਲਾ, ਜਿਨ੍ਹਾਂ ਲੀਡਰਾਂ ਨੇ ਆਖਿਆ ਸੀ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਫੌਜ ਦੇ ਟੈਂਕ ਗੁਜ਼ਰਨਗੇ, ਪਹਿਲੀ ਅਨਾਊਂਸਮੈਂਟ ਤੇ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਗੁਰਮੁਖ ਪਿਆਰਿਓ ਲੀਡਰ ਲੋਕ, ਬਖਤਰਬੰਦ ਫੌਜ ਦੀਆਂ ਗੱਡੀਆਂ ਚ ਬੈਠ ਕੇ ਰੈਸਟ ਹਾਊਸਾਂ ਚ ਚਲੇ ਗਏ। ਜਦੋਂ ਅਨਾਊਂਸਮੈਂਟਾਂ ਹੋਈਆਂ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸੰਬੋਧਨ ਕਰਕੇ ਕਿ ਤੁਸੀਂ ਵੀ ਸਾਥੀਆਂ ਸਮੇਤ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਆ ਜਾਓ, ਹਰਿਮੰਦਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ, ਸਾਰਾ ਅੰਮ੍ਰਿਤਸਰ ਸਾਹਿਬ ਘੇਰ ਲਿਆ ਗਿਆ, ਤੁਸੀਂ ਜਿਉਂਦੇ ਨਹੀਂ ਬਚ ਸਕੋਗੇ, ਤੁਹਾਨੂੰ ਅਸੀਂ ਮੌਕਾ ਦਿੰਦੇ ਹਾਂ। ਤੇ ਅੱਗੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਆਖਿਆ ਉਹ ਹੋਰ ਸੀ ਜਿਹੜੇ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਆ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਤੇ ਸਿੱਖ ਦਾ ਸਿਦਕ, ਤੇ ਕਦੇ ਵੀ ਤੁਸੀਂ ਡਿਗਾ ਨਹੀਂ ਸਕਦੇ, ਸਿੱਖ ਦਾ ਸਿਰ ਜਾ ਸਕਦਾ ਪਰ ਸਿੱਖ ਦਾ ਸਿਦਕ ਨਹੀਂ, ਕਿਉਂਕਿ ਝੁਕਣ ਲਈ ਨਹੀਂ ਅੱਖਾਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ। ਦੋ ਗੱਲਾਂ ਲਈ ਸਿੱਖ ਦਾ ਸੀਸ ਬਣਿਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ। ਸੰਤ ਜਰਨੈਲ ਸਿੰਘ ਨੇ ਆਖਿਆ ਸਿਰ ਝੁਕੇਗਾ ਨਹੀਂ, ਇਹਦੇ ਤੇ ਜਾਂ ਆਰੀ ਚੱਲ ਸਕਦੀ, ਸ਼ਹੀਦੀ ਹੋ ਸਕਦੀ ਆ, ਤੇ ਜਾਂ ਸਰਦਾਰੀ ਮਿਲੇਗੀ, ਰਾਜ ਭਾਗ ਮਿਲੇਗਾ। ਲੋ ਗੁਰਮੁਖ ਪਿਆਰਿਓ, ਹਮਲਾ ਸ਼ੁਰੂ ਹੋਇਆ। ਫੌਜ ਨੇ ਜਿਸ ਵੇਲੇ ਹਮਲਾ, ਤੋਪਾਂ ਤੇ ਟੈਂਕਾਂ ਦੇ ਨਾਲ, ਅੱਗੋਂ ਸਿੰਘਾਂ ਨੇ ਜਵਾਬ ਦਿੱਤਾ, ਦੋਨੇ ਪਾਸੇ ਗੁਰਮੁਖ ਪਿਆਰਿਓ ਫੌਜਾਂ ਡਟ ਗਈਆਂ। ਤੇ ਉਧਰ ਮਹਾਨ ਸਿੱਖ ਜਰਨੈਲ ਜਨਰਲ ਸਭੇਗ ਸਿੰਘ, ਮੁਕਤੀ ਬਾਣੀ ਫੋਰਸ ਦਾ ਮੁਖੀ, ਜਿਹਨੇ ਬੰਗਾਲ ਗੁਰਮੁਖ ਪਿਆਰਿਓ ਵੱਡੀ ਜੰਗ ਜਿੱਤੀ ਸੀ, ਬੰਗਾਲ ਦੇ ਅੰਦਰ ਗੁਰਮੁਖ ਪਿਆਰਿਓ 90,000 ਪਾਕਿਸਤਾਨੀ ਫੌਜੀਆਂ ਦੇ ਹਥਿਆਰ ਸਟਵਾ ਲਏ ਸੀ, ਉਹ ਜਿਹੜਾ ਸਿੱਖ ਜਰਨੈਲ ਜਿਹਨੂੰ ਸਿੱਖ ਹੋਣ ਦਾ ਖਮਿਆਜ਼ਾ ਭੁਗਤਣਾ ਪਿਆ ਸੀ, ਛੋਟਾ ਜਿਹਾ ਦੋਸ਼ ਲਾ ਕੇ ਜਨਰਲ ਸਵੇਗ ਸਿੰਘ ਨੂੰ ਫੌਜ ਚੋਂ ਬਰਖਾਸਤ, ਸਜ਼ਾ ਜਾਪਤਾ ਕਰ ਦਿੱਤਾ ਸੀ। ਬੜਾ ਮਨ ਟੁੱਟਿਆ ਕਿ ਜਿਸ ਦੇਸ਼ ਦੀ ਇੰਨੀ ਤਨਦੇਹੀ ਦੇ ਨਾਲ ਸੇਵਾ ਕੀਤੀ, ਉਸ ਦੇਸ਼ ਨੇ ਕੁਰਬਾਨੀ ਦਾ ਮੁੱਲ ਆ ਪਾਇਆ, ਤੇ ਉਹ ਆ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਸਿੱਖ ਕੌਮ ਦੀ ਲੜਾਈ ਚ ਸ਼ਾਮਲ ਹੋ ਗਿਆ, ਸਾਰੇ ਮੋਰਚੇ ਆਪ ਬਣਵਾਏ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਫੌਜਾਂ ਨੂੰ, ਜਿਹੜੇ ਸਿੱਖ ਜੁਝਾਰੂ ਯੋਧੇ ਸੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ। ਜਨਰਲ ਸਵੇਗ ਸਿੰਘ ਨੇ ਪੂਰੀ ਮੋਰਚਾਬੰਦੀ ਕੀਤੀ ਹੋਈ ਸੀ ਦਰਬਾਰ ਸਾਹਿਬ ਕੰਪਲੈਕਸ ਦੀ। ਜਦੋਂ ਫੌਜਾਂ ਆਈਆਂ, ਗੁਰਮੁਖ ਪਿਆਰੇ ਦੋਨੇ ਪਾਸੇ ਮੁਕਾਬਲਾ, ਬੜੀ ਘਮਸਾਨ ਦੀ ਲੜਾਈ ਹੋਈ, ਮੈਂ ਵਿਸਥਾਰ ਵਿੱਚ ਨਾ ਜਾਵਾਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਫਿਰ ਆਪਣੇ ਸਿੱਖ ਸੁਝਾਰੂ ਯੋਧਿਆਂ ਨੂੰ ਸੰਬੋਧਨ ਕਰਕੇ ਆਖਿਆ, ਆਓ ਯੋਧਿਓ, ਸਮਾਂ ਆ ਗਿਆ। ਜਿਹੜੇ ਸਮੇਂ ਨੂੰ ਉਡੀਕਦੇ ਸੀ, ਜੋ ਸਿੱਖਿਆਵਾਂ ਲਈਆਂ, ਜੋ ਸ਼ਸਤਰ ਵਿਦਿਆ ਸਿੱਖੀ, ਔਰ ਜੋ ਗੁਰੂ ਆਣ ਸ਼ਾਨ ਦੀ ਮਾਨ ਮਰਿਆਦਾ ਦੀ ਬਹਾਲੀ ਲਈ ਕਸਮਾਂ ਖਾਧੀਆਂ, ਪ੍ਰਣ ਕੀਤੇ ਸਨ, ਅੱਜ ਸਮਾਂ ਆ ਗਿਆ। ਸੰਬੋਧਨ ਕੀਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ, ਤੇ ਸਿੱਖ ਸੁਝਾਰੂ ਯੋਧਿਆਂ ਨੇ ਨਾਲ ਜਕਾਰਿਆਂ ਦੀ ਗੂੰਜ ਵਿੱਚ ਜਵਾਬ ਆਖਿਆ, ਉਹ ਤਹੀਆ ਕਰਕੇ ਹੁਣ ਸਮਾਰਕ ਤੇ ਤਹੀਆ ਕੀ ਸੀ, ਕਹਿੰਦੇ ਬਸ ਹੁਣ ਫੈਸਲਾ ਕਰ ਲਵੋ। ਇੱਕ ਧਾਰਨਾ ਜੋ ਸੰਤ ਅਕਸਰ ਪੜਿਆ ਕਰਦੇ ਸੀ, ਉਸ ਦਿਨ ਵੀ ਸਿੱਖ ਜੁਝਾਰੂਆਂ ਦੇ ਨਾਲ ਸਾਂਝੀ ਕੀਤੀ, ਤੇ ਆਪਾਂ ਵੀ ਸਾਂਝੀ ਕਰ ਲਈਏ, ਤੇ ਇਹਨੂੰ ਰੋਮ ਰੋਮ ਹਿਰਦੇ ਚ ਵਸਾ ਲਈਏ। ਉਹਨਾਂ ਨੇ ਤੇ ਪੜ੍ਹੀ, ਉਹਨਾਂ ਨੇ ਤੇ ਸੁਣੀ, ਤੇ ਉਹ ਪਹਿਰਾ ਦੇ ਕੇ ਉਸ ਤੇ ਜੂਝ ਗਏ। ਅਸੀਂ ਵੀ ਪੜ੍ਹਨੀ ਤੇ ਸੁਣਨੀ ਤੇ ਹਿਰਦੇ ਚ ਵਸਾ ਲੈਣੀ, ਗੁਰੂ ਗ੍ਰੰਥ ਪੰਥ ਖਾਤਰ ਜਦੋਂ ਵੀ ਲੋੜ ਪਏ ਹਰ ਸਮੇਂ ਤਿਆਰ ਉਬਰ ਤਿਆਰ ਰਹਿਣਾ। ਸੰਤ ਜਰਨੈਲ ਸਿੰਘ ਖਾਲਸਾ ਨੇ ਜਿਸ ਵੇਲੇ ਧਾਰਨਾ ਪੜੀ, ਸਾਰੇ ਸਿੱਖ ਸੁਝਾਰੂ ਯੋਧਿਆਂ ਨੇ ਅਕਾਲ ਤਖ਼ਤ ਸਾਹਿਬ ਦੇ ਅੰਦਰ ਇੰਨੀ ਉੱਚੀ ਆਵਾਜ਼ ਵਿੱਚ ਗੂੰਜਣ ਲਾ ਦਿੱਤਾ, ਗੁਰਮੁਖ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ। ਉਹ ਧਾਰਨਾ ਕੀ ਸੀ, ਉਹ ਸ਼ਬਦ ਕੀ ਸੀ, ਉਹ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ, ਗੁਰਮਤ ਦੇ ਸਿਧਾਂਤਾਂ ਅਨੁਸਾਰ, ਉਹਨਾਂ ਸਾਰਿਆਂ ਨੇ ਜਾਪ ਸੰਤਾਂ ਹੱਥ ਵਿੱਚ ਤੀਰ ਫੜ ਕੇ ਇੱਕ ਭਾਵਪੂਰਨ ਤਕਰੀਰ, ਉਹਨਾਂ ਸਿੱਖ ਸੁਝਾਰੂ ਯੋਧਿਆਂ ਦੇ ਸਾਹਮਣੇ ਕੀ ਵਚਨ ਸੀ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ
ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ
ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ
ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ
ਮੈਂ ਸਮਝਦਾ ਜਿੰਨੀ ਉੱਚੀ ਆਵਾਜ਼ ਵਿੱਚ ਗੱਜ ਕੇ ਸਾਰੇ ਭੈਣਾਂ ਭਰਾਵਾਂ ਨੂੰ ਸ਼ਾਮਲ ਹੋਣਾ ਚਾਹੀਦਾ ਓਨੀ ਉੱਚੀ ਆਵਾਜ਼ ਵਿੱਚ ਗੱਜ ਕੇ ਸੰਗਤਾਂ ਸ਼ਾਮਲ ਨਹੀਂ ਹੋ ਰਹੀਆਂ ਜਾਂ ਤੇ ਢਲਿਆਈ ਇਸ ਬਚਨ ਤੇ ਪਹਿਰਾ ਦੇਣ ਦੀ ਤੇ ਜਾਂ ਅਸੀਂ ਗੁਰਮੁਖ ਪਿਆਰਿਓ ਰਸਨਾ ਨੂੰ ਕਸ਼ਟ ਹੀ ਨਹੀਂ ਦੇਣਾ ਚਾਹੁੰਦੇ ਪਰ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਜੀਵਨ ਦੀ ਢਲਿਆਈ ਦੂਰ ਹੋਵੇ ਤੇ ਅਸੀਂ ਇਸ ਨਾਲ ਬਚਨਾਂ ਤੇ ਪ੍ਰਣ ਕਰੀਏ ਸਾਰੇ ਮਾਈ ਭਾਈ ਗਰਜਵੀ ਆਵਾਜ਼ ਚ ਨੌਜਵਾਨ ਬੈਠੇ ਮੈਂ ਦੇਖ ਰਿਹਾ ਨੌਜਵਾਨ ਭੈਣਾਂ ਨੌਜਵਾਨ ਵੀਰ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਇਹ ਸਾਰੇ ਵਾਕਿਆਤ ਨੂੰ ਆਪਣੇ ਹੱਡੀ ਹੰਢਾਇਆ ਅੱਖਾਂ ਸਾਹਮਣੇ ਦੇਖਿਆ ਤੇ ਮੈਂ ਬੇਨਤੀ ਕਰੂੰਗਾ ਸਾਰੇ ਰਸਨਾ ਗੱਜ ਕੇ ਗਰਜਵੀ ਆਵਾਜ਼ ਵਿੱਚ ਸ਼ਾਮਲ ਹੋਵੋ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਸਿਰ ਜਾਵੇ ਤਾਂ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿਰ ਜਾਵੇ ਤਾਂ ਜਾਵੇ ਸਿਰ ਜਾਵੇ ਤਾਂ ਸਿਰ ਜਾਵੇ ਤਾਂ ਜਾਵੇ ਸਾਡਾ ਸਿਰ ਜਾਵੇ ਤਾਂ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿਰ ਜਾਵੇ ਤਾਂ ਜਾਵੇ ਸਿਰ ਜਾਵੇ ਤਾਂ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛਾਡੇ ਖੇਤ ਜੋ ਸੂਰਤ ਸਹੀ ਹੋਏ ਮਰਨ ਜੋ ਭਾਗੈ ਇਹ ਜੋਨੀ ਫਿਰਨਾ ਦਾਗੇ ਹੋਏ ਸੁਰਣ ਮੈਂ ਦੂਜਾ ਬਿਨ ਦਾਗੇ ਭਗ ਜਾਈ ਉਹ ਸੂਰਮੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਸਿੱਖਾਂ ਦੀ ਆਣ ਛਾਣ ਦੀ ਬਹਾਲੀ ਲਈ ਗੁਰਧਾਮਾਂ ਦੀ ਆਣ ਛਾਣ ਦੀ ਬਹਾਲੀ ਲਈ ਆਨੰਦਪੁਰ ਦੇ ਮਦੇ ਦੀ ਗੁਰਮੁਖ ਪਿਆਰਿਓ ਸੰਪੂਰਨਤਾ ਲਈ ਸਿੱਖਾਂ ਦੇ ਹੱਕ ਹਕੂਕਾਂ ਲਈ ਸਿੱਖਾਂ ਦੇ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜੂਝਦੇ ਹੋਏ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਨਰਲ ਸਵੇਗ ਸਿੰਘ ਬਾਬਾ ਠਾਰਾ ਸਿੰਘ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸਾਰਿਆਂ ਦੇ ਸਾਥੀਆਂ ਸਮੇਤ ਜਾਮੇ ਸ਼ਹਾਦਤ ਨੂੰ ਪ੍ਰਾਪਤ ਕੀਤਾ ਤੇ ਗੁਰਮੁਖ ਪਿਆਰਿਓ ਸਿੱਖੀ ਸਿਦਕ ਲਈ ਜੂਝ ਗਏ ਪੁਰਾਤਨ ਇਤਿਹਾਸ ਨੂੰ ਜਿੰਦਾ ਕਰ ਦਿੱਤਾ ਉਹਨਾਂ ਸ਼ਹੀਦਾਂ ਨੇ ਪਰ ਆਪਣੇ ਕਦਮ ਸਿੱਖੀ ਸਿਦਕ ਤੋਂ ਪਸਾਹ ਨਹੀਂ ਮੋੜੇ ਜਿਨ੍ਹਾਂ ਦਾ ਜੀਵਨ ਸਾਡੇ ਲਈ ਰੋਲ ਮਾਡਲ ਹੈ ਚਾਨਣ ਮੁਨਾਰਾ ਇਸ ਤਰ੍ਹਾਂ ਗੁਰਮੁਖ ਪਿਆਰਿਓ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਇਤਿਹਾਸ ਤੇ ਬੜਾ ਲੰਮੇਰਾ ਮੈਂ ਸੰਖੇਪ ਜੀ ਵਿਚਾਰ ਤੁਹਾਡੇ ਨਾਲ ਸਮੇਂ ਵਿੱਚ ਰਹਿੰਦਿਆਂ ਸਾਂਝੀ ਕੀਤੀ ਹੈ ਕਿ ਸੰਤਾਂ ਨੇ ਸ਼ਹਾਦਤ ਦਾ ਜਾਮ ਪੀਤਾ ਉਸ ਵੇਲੇ ਤੋਂ ਬਾਹਰ ਜੋ ਦੌਰ ਚੱਲਿਆ ਤੁਹਾਨੂੰ ਪਤਾ ਹੈ ਤੁਸੀਂ ਪੰਜਾਬ ਦੀ ਧਰਤੀ ਤੇ ਆਏ ਹੋ ਸਾਰਾ ਕੁਝ ਤੁਸੀਂ ਦੇਖਿਆ ਤੇ ਸੁਣਿਆ ਅੱਜ ਵੀ ਜੋ ਹਾਲਾਤ ਨੇ ਉਸ ਵੇਲੇ ਤੋਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਤੁਸੀਂ ਨਵੇਂ ਗੁਰੂ ਘਰ ਦਾ ਨਿਰਮਾਣ ਕੀਤਾ ਤੇ ਜਿੱਥੇ ਇਸ ਗੱਲ ਦੀ ਮੈਂ ਵਧਾਈ ਤੁਹਾਨੂੰ ਦੇ ਰਿਹਾ ਉੱਥੇ ਉਹ ਸ਼ਹੀਦੀ ਯਾਦਗਾਰ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਇਸ ਗੱਲ ਦੀ ਵੀ ਮੈਂ ਵਧਾਈ ਦੇ ਰਿਹਾ ਕਿ 27-28 ਸਾਲ ਬਾਅਦ ਅਸੀਂ ਉਹਨਾਂ ਸ਼ਹੀਦਾਂ ਦੀ ਯਾਦਗਾਰ ਨੂੰ ਸਥਾਪਿਤ ਕਰਨ ਵਿੱਚ ਕਾਮਯਾਬ ਹੋਏ ਹਾਂ ਨੀਂਹ ਪੱਥਰ ਰੱਖਿਆ ਗਿਆ ਮੋਰਚੇ ਲੱਗੇ, ਸੰਘਰਸ਼ ਹੋਇਆ, ਜਦੋਂ ਜਹਿਦ ਕੀਤੀ, ਕਿਉਂਕਿ ਸਾਨੂੰ ਸੰਘਰਸ਼ਾਂ ਤੇ ਮੋਰਚਿਆਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੋਇਆ। ਅੱਜ ਸ਼ਹੀਦੀ ਯਾਦਗਾਰ ਲਈ ਮੋਰਚਾ ਲੱਗਿਆ ਤੇ ਉਹਦੀ ਸਲਾਮਤੀ ਹੋਈ ਹੈ ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰਿਦੁਆਰ ਦੀ ਆਜ਼ਾਦੀ ਲਈ ਜੋ ਮੈਂ ਤੁਹਾਡੇ ਸਹਿਯੋਗ ਨਾਲ ਸੰਘਰਸ਼ ਆਰੰਭਿਆ ਤੇ ਮੈਂ ਤੁਹਾਨੂੰ ਇਹ ਖੁਸ਼ਖਬਰੀ ਵੀ ਦੇਣੀ ਚਾਹੁੰਦਾ, ਨਾਲ ਹੀ ਵਧਾਈ ਵੀ ਦੇਣੀ ਚਾਹੁੰਦਾ ਕਿ ਉਹ ਵੀ ਮੋਰਚਾ ਬੜਾ ਸਫਲਤਾ ਦੇ ਨੇੜੇ ਆ ਸਤਿਗੁਰ ਦੀ ਕਿਰਪਾ ਨਾਲ। ਪਹਿਲਾਂ ਦੇ ਉਸ ਮੋਰਚੇ ਤੇ ਕੋਈ ਸਿਪਾਹੀ ਵੀ ਸਰਕਾਰੀ ਮੁਲਾਜ਼ਮ ਵੀ ਮੂੰਹ ਨਹੀਂ ਸੀ ਖੋਲਦਾ, ਪਰ ਹੁਣ ਉੱਥੇ ਸਰਕਾਰ ਬਦਲ ਗਈ, ਸਿੱਖ ਮੌਜੂਦਾ ਸਰਕਾਰ ਦੇ ਹੱਕ ਚ ਨਹੀਂ ਭੁਗਤਦੇ। ਜਿਹੜੀ ਉਦੋਂ ਸਰਕਾਰ ਜਿਹਨਾਂ ਸਾਡੀ ਗੁਰਦੁਆਰਾ ਗਿਆਨ ਗੋਦੜੀ ਦੇ ਮੁੱਦੇ ਤੇ ਗੱਲ ਨਾ ਸੁਣੀ, ਅਸੀਂ ਦਿੱਲੀ ਗਏ, ਹਜ਼ਾਰਾਂ ਸਿੱਖ ਦਿੱਲੀ ਦੀਆਂ ਸੜਕਾਂ ਤੇ ਬੈਠੇ, ਸਾਡੀ ਗੱਲ ਨਾ ਸੁਣੀ, ਹਾਈ ਕਮਾਂਡ ਦਾ ਉਹਨਾਂ ਦਾ ਘਰਾਓ ਕੀਤਾ ਅਡਵਾਨੀ ਵਰਗਿਆਂ ਦਾ, ਪਰ ਉਹਨਾਂ ਨੇ ਗੱਲ ਨਾ ਸੁਣੀ। ਗੁਰਮੁਖ ਪਿਆਰੇ ਦੇਹਰਾਦੂਨ ਗਏ, ਗਵਰਨਰ ਮਾਰਗਰੇਟ ਅਲਵਾ ਇੱਕ ਕ੍ਰਿਸਚਨ ਲੇਡੀਜ਼ ਜਿਹੜੀ ਉੱਤਰਾਖੰਡ ਦੀ ਗਵਰਨਰ ਸੀ ਰਾਜਪਾਲ, ਉਹਨੂੰ ਮੈਮੋਰੈਂਡਮ ਦਿੱਤਾ, ਉੱਥੇ ਗੁਰਦੁਆਰਾ ਗਿਆਨ ਗੋਦੜੀ ਆਜ਼ਾਦੀ ਸੰਮੇਲਨ ਕੀਤਾ, ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਕਾਨਫਰੰਸ ਕੀਤੀ ਸਿੱਖਾਂ ਨੂੰ ਜਾਗਰੂਕ ਕਰਨ ਲਈ, ਮੁਕਤਸਰ ਸਾਹਿਬ 40 ਮੁਕਤਿਆਂ ਦੀ ਧਰਤੀ ਤੇ ਕਾਨਫਰੰਸ ਕੀਤੀ, ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਚ ਮੈਮੋਰੈਂਡਮ ਦਿੱਤੇ, ਮੁੱਖ ਮੰਤਰੀ ਔਰ ਪੰਜਾਬ ਰਾਸ਼ਟਰਪਤੀ ਇੰਡੀਆ ਔਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੇ ਨਾਂ ਤੇ। ਕੋਈ ਗੱਲ ਨਹੀਂ ਸੀ ਸੁਣਨੇ ਆਏ, ਜਦੋਂ ਜਦ ਆਰੰਭੀ ਮੋਰਚੇ ਲਾਏ, ਧਰਨੇ ਦਿੱਤੇ, ਪ੍ਰੋਟੈਸਟ ਕੀਤਾ ਤੇ ਗੁਰਮੁਖ ਪਿਆਰਿਓ ਜਦੋਂ ਉਹਨਾਂ ਗੱਲ ਨਾ ਸੁਣੀ, ਫਿਰ ਉਹਨਾਂ ਦੇ ਖਿਲਾਫ ਸਿੱਖਾਂ ਨੂੰ ਭੁਗਤਣ ਲਈ ਸੱਦਾ ਦਿੱਤਾ ਤੇ ਸਤਿਗੁਰ ਨੇ ਰਹਿਮਤ ਕੀਤੀ। ਜਿਹੜੇ ਹੰਕਾਰੇ ਬੈਠੇ ਸੀ ਉਹਨਾਂ ਦੀ ਸਰਕਾਰ ਜਾਂਦੀ ਰਹੀ, ਦੂਜੀ ਸਰਕਾਰ ਬਣੀ ਤੇ ਹੁਣ ਉੱਤਰਾਖੰਡ ਵਿੱਚ ਦੇਹਰਾਦੂਨ 'ਚ ਪਿਛਲੇ ਦਿਨੀ ਇੱਕ ਸਿੱਖ ਸਮਾਗਮ ਹੋਇਆ ਜਿਹਦੇ 'ਚ ਮੁੱਖ ਮੰਤਰੀ ਨੇ ਸ਼ਿਰਕਤ ਕੀਤੀ, ਉੱਤਰਾਖੰਡ ਦੇ ਨੇ, ਜਦੋਂ ਉਹਦੇ ਨਾਲ ਅਸੀਂ ਗੁਰਮੁਖ ਪਿਆਰਿਓ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਗੱਲ ਕੀਤੀ ਤੇ ਉਹਨੇ ਭਰੇ ਇਕੱਠ ਦੇ ਵਿੱਚ ਮੀਡੀਆ ਦੇ ਸਾਹਮਣੇ ਇਹ ਅਨਾਊਂਸ ਕੀਤਾ ਕਿ ਬਹੁਤ ਜਲਦੀ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੂਲ ਜਗ੍ਹਾ ਜਿਹੜੀ ਆ ਉਹ ਸਿੱਖ ਪੰਥ ਦੇ ਹਵਾਲੇ ਕੀਤੀ ਜਾਊ। ਸਾਡਾ ਮਲੀਆ ਮੇਟ ਕੀਤਾ ਹੋਇਆ ਗੁਰਦੁਆਰਾ ਜਿਹਦਾ ਨਾਮੋ ਨਿਸ਼ਾਨ ਨਹੀਂ, ਜਿੱਥੇ ਸਰਕਾਰੀ ਕਬਜ਼ਾ, ਸਰਕਾਰੀ ਦੁਕਾਨਾਂ, ਸਰਕਾਰੀ ਦਫ਼ਤਰ, ਪਬਲਿਕ ਟੋਇਲਟਾਂ ਬਣੀਆਂ ਹੋਈਆਂ, ਉਸ ਪਵਿੱਤਰ ਸਥਾਨ ਦੀ ਇੰਨੀ ਬੇਰਮਤੀ ਕੀਤੀ, ਅੱਜ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋਣ ਜਾ ਰਹੀ ਹੈ, ਉਹ ਜਗ੍ਹਾ ਵੀ ਸਰਕਾਰ ਜਲਦੀ ਸਿੱਖ ਕੌਮ ਦੇ ਹਵਾਲੇ ਕਰ ਰਹੀ, ਜਦੋਂ ਜਦ ਜਾਰੀ ਹੈ। ਜੇ ਸਰਕਾਰ ਆਪਣੀ ਗੱਲ ਤੋਂ ਮੁਕਰੇਗੀ ਫਿਰ ਮੋਰਚੇ, ਪ੍ਰੋਟੈਸਟ, ਧਰਨੇ, ਕਿਉਂਕਿ ਇੰਡੀਆ ਦੇ ਅੰਦਰ ਮੋਰਚਿਆਂ ਤੋਂ ਬਿਨਾਂ ਸਾਨੂੰ ਕੁਝ ਮਿਲਦਾ ਹੀ ਨਹੀਂ, ਮੋਰਚੇ ਲਾਉਣੇ ਪੈਂਦੇ ਆ। ਸਤਿਗੁਰ ਦੀ ਕਿਰਪਾ ਦੇ ਨਾਲ ਇਹ ਜਿਹੜਾ ਫੈਸਲਾ ਵੀ ਸਿੱਖ ਕੌਮ ਦੇ ਹੱਕ ਵਿੱਚ ਜਾ ਰਿਹਾ, ਦੇਖੋ ਆਪਾਂ ਮੋਰਚਾ ਲਾਇਆ ਭਾਈ ਬਲਵੰਤ ਸਿੰਘ ਰਾਜੋਵਾਲਾ ਦੀ ਫਾਂਸੀ ਨੂੰ ਟਾਲਣ ਵਾਸਤੇ। ਮੈਨੂੰ ਯਾਦ ਹੈ ਜਦੋਂ ਮੈਨੂੰ ਭਾਈ ਬਲਵੰਤ ਸਿੰਘ ਰਾਜੋਵਾਲਾ ਨੇ ਪਟਿਆਲਾ ਜੇਲ੍ਹ 'ਚੋਂ ਸੱਦਾ ਭੇਜਿਆ ਸੀ ਕਿ ਮੈਂ ਮਿਲਣਾ ਚਾਹੁੰਦਾ, ਜਦੋਂ ਫਾਂਸੀ ਦੀ ਤਰੀਕ ਤੈਅ ਹੋਈ ਸੀ ਉਹਦੇ ਪਰਿਵਾਰ ਦਾ ਮੈਨੂੰ ਸੱਦਾ ਆਇਆ, ਮੀਡੀਆ ਵਿੱਚ ਪੜ੍ਹਿਆ, ਮੈਂ ਸਾਰੇ ਪ੍ਰੋਗਰਾਮ ਰੱਦ ਕਰਕੇ ਪਟਿਆਲਾ ਜੇਲ੍ਹ ਵਿੱਚ 16 ਮਾਰਚ ਨੂੰ ਪਹੁੰਚਿਆ। ਘੰਟਿਆਂ ਬੱਧੀ ਭਾਈ ਬਲਵੰਤ ਸਿੰਘ ਰਾਜੋਵਾਲਾ ਨਾਲ ਮੇਰੀ ਮੁਲਾਕਾਤ ਹੋਈ, ਜੋ ਵਚਨ ਬਿਲਾਸ ਹੋਏ, ਜੋ ਵਸੀਅਤ ਮੈਨੂੰ ਸੌਂਪੀ, ਮੈਂ 18 ਮਾਰਚ ਨੂੰ ਹਜ਼ਾਰਾਂ ਸੰਗਤਾਂ ਦੇ ਕਾਫਲੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਗਿਆ, ਅਕਾਲ ਤਖ਼ਤ ਸਾਹਿਬ ਨੂੰ ਭਾਈ ਰਾਜੋਵਾਲਾ ਦੀ ਵਸੀਅਤ ਦਿੱਤੀ ਤੇ ਉਸ ਵੇਲੇ ਜਿਹੜਾ ਸੁਨੇਹਾ ਸੀ ਉਹ ਜਥੇਦਾਰ ਸਾਹਿਬ ਨੂੰ ਦਿੱਤਾ। ਇੱਕ ਲਹਿਰ ਆਰੰਭ ਹੋ ਗਈ ਉਸ ਵਸੀਅਤ ਮਾਰਚ ਦੇ ਨਾਲ ਦੁਨੀਆਂ ਦੇ ਅੰਦਰ। ਅੱਜ ਵਿਦੇਸ਼ਾਂ 'ਚ ਵੀ ਸਿੱਖ ਇੱਥੇ ਕੇਸਰੀ ਲਹਿਰ ਚੱਲੀ ਹੋਈ ਹੈ, ਜੋ ਪੰਜਾਬ ਵਿੱਚ ਵੀ ਤੇ ਸਿੱਖ ਨੌਜਵਾਨਾਂ ਨੇ, ਮਾਤਾਵਾਂ, ਬੀਬੀਆਂ, ਭੈਣਾਂ ਨੇ, ਬੱਚਿਆਂ ਨੇ ਉਹਦੇ ਤੇ ਸੈਨ 60,000 ਦੇ ਕਰੀਬ ਸੈਨ ਹੋ ਚੁੱਕੇ ਆ, 40,000 ਸੈਨ ਬਾਕੀ। ਜਦੋਂ 1,00,000 ਸੈਨ ਹੋ ਗਏ ਫਿਰ ਇੱਥੋਂ ਦੀ ਬ੍ਰਿਟਿਸ਼ ਗੌਰਮੈਂਟ ਵੀ ਭਾਈ ਰਾਜੋਵਾਲਾ ਦੀ ਰਿਹਾਈ ਦੇ ਮੁੱਦੇ ਨੂੰ ਚੱਕੇਗੀ ਤੇ ਮੈਂ ਬੇਨਤੀ ਕਰੂੰਗਾ ਜਿਨ੍ਹਾਂ ਨੇ ਅਜੇ ਤੱਕ ਉਹ ਪਟੀਸ਼ਨ ਤੇ ਸੈਨ ਨਹੀਂ ਕੀਤੇ, ਕੇਸਰੀ ਲਹਿਰ ਜੋ ਇੱਥੋਂ ਦੇ ਸਿੱਖ ਨੌਜਵਾਨਾਂ ਨੇ ਧੜੇਬੰਦੀਆਂ ਤੋਂ, ਜਥੇਬੰਦੀਆਂ ਤੋਂ ਉੱਪਰ ਉੱਠ ਕੇ, ਪਰੇ ਹੋ ਕੇ ਸਾਰੇ ਸਿੱਖ ਨੌਜਵਾਨਾਂ ਨੇ ਇੱਕ ਮੁੱਠਤਾ ਦੇ ਨਾਲ ਕੇਸਰੀ ਲਹਿਰ ਨੂੰ ਆਰੰਭਿਆ ਹੋਇਆ। ਤੁਸੀਂ ਜਿਨ੍ਹਾਂ ਨੇ ਸੈਨ ਨਹੀਂ ਕੀਤੇ ਉਹ ਵੀ ਸੈਨ ਕਰੋ ਤਾਂ ਕਿ ਭਾਈ ਬਲਵੰਤ ਸਿੰਘ ਰਾਜੋਵਾਲਾ ਦੀ ਰਿਹਾਈ ਸੰਭਵ ਹੋ ਸਕੇ। ਅਸੀਂ ਮੋਰਚਾ ਲਾਇਆ ਤੇ ਗੁਰਮੁਖ ਪਿਆਰਿਓ ਲਹਿਰ ਬਣੀ ਤੇ ਫਾਂਸੀ ਟਲ ਗਈ, ਤੇ ਜੇ ਅਸੀਂ ਮੋਰਚਾ ਲਾਵਾਂਗੇ ਲਹਿਰ ਬਣੇਗੀ ਤੇ ਉਹ ਜੇਲ੍ਹ ਦੀਆਂ ਸਲਾਖਾਂ 'ਚੋਂ ਬਾਹਰ ਵੀ ਆ ਸਕਦੇ। ਭਾਈ ਬਲਵੰਤ ਸਿੰਘ ਰਾਜੋਵਾਲਾ, ਭਾਈ ਜਗਤਾਰ ਸਿੰਘ ਹਵਾਰਾ, ਕਿੰਨੇ ਹੋਰ ਸਿੱਖ ਆ, ਮੈਂ ਤੇ ਸਾਰਿਆਂ ਨੂੰ ਜਾਣਦਾ। ਪਿਛਲੇ ਦਿਨੀ ਉਹਨਾਂ ਦੇ ਪਰਿਵਾਰ ਮੇਰੇ ਕੋਲ ਆਏ, ਉਹਨਾਂ ਆਖਿਆ ਜੀ ਸਿੱਖ ਹਵਾਰੇ ਨੂੰ ਤੇ ਰਾਜੋਵਾਣੀ ਨੂੰ ਤਾਂ ਜਾਣਦੇ ਆ, ਪਰ ਦੂਜੇ ਸਿੱਖ ਵੀ ਜਿਨ੍ਹਾਂ ਨੂੰ 17-17 ਸਾਲ ਹੋ ਗਏ ਜੇਲ੍ਹ ਚ ਬੈਠਿਆ ਨੂੰ, ਸਿੱਖਾਂ ਨੂੰ ਉਹਨਾਂ ਬਾਰੇ ਪਤਾ ਹੀ ਨਹੀਂ ਆ, ਉਹਨਾਂ ਦੇ ਵੀ ਹੱਕਾਂ ਦੇ ਡਾਕੇ ਪਏ, ਉਹਨਾਂ ਨੇ ਵੀ ਇੰਨੀਆਂ ਜੇਲਾਂ ਕੱਟੀਆਂ ਕੌਮ ਖਾਤਰ। ਮੈਂ ਉਹਨਾਂ ਦੇ ਪਰਿਵਾਰਾਂ ਨੂੰ ਆਹੀ 10 ਤਰੀਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਗਿਆ। ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਉਹਨਾਂ ਦੇ ਪਰਿਵਾਰ ਜਿਹੜੇ ਭਾਈ ਰਾਜੋਵਾਣੇ ਦੀ ਤਰ੍ਹਾਂ ਉਦੋਂ ਦੇ ਹੀ 17 ਸਾਲ ਤੋਂ ਜੇਲਾਂ ਚ ਬੰਦੇ ਆ, ਔਰ ਧੱਕਾ ਇੰਨਾ ਬੇਇਨਸਾਫੀ, ਜਿਨ੍ਹਾਂ ਨੂੰ ਸਿਰਫ ਉਮਰ ਕੈਦ ਹੋਈ ਸੀ 14-14 ਸਾਲ ਚ ਪੂਰੀ ਹੋ ਜਾਂਦੀ, 17-17 ਸਾਲ ਹੋ ਗਏ ਆ, ਇਨਸਾਫ ਵੀ ਕੋਈ ਨੀ, ਉਮਰ ਕੈਦਾਂ ਵੀ ਪੂਰੀਆਂ ਕੱਟ ਲਈਆਂ, ਰਿਹਾਈ ਤਾਂ ਵੀ ਨੀ। ਤੇ ਜਿਹੜਾ ਕਾਨੂੰਨੀ ਹੱਕ ਬਣਦਾ ਕਿ ਜਿਹੜਾ ਉਮਰ ਕੈਦੀ ਹੁੰਦਾ ਉਹਨੂੰ ਸਾਲ ਵਿੱਚ 28 ਦਿਨ ਦੀ ਛੁੱਟੀ ਮਿਲ ਜਾਂਦੀ, ਉਹ ਪੈਰੋਲ ਤੇ ਰਿਹਾ ਹੋ ਸਕਦਾ, ਪਰ ਉਹ ਗੁਰਮੁਖ ਪਿਆਰਿਓ ਪੈਰੋਲ ਵੀ ਨਹੀਂ ਉਹਨਾਂ ਨੂੰ, ਉਹਨਾਂ ਨੂੰ ਘਰ ਆਉਣ ਦਾ ਹੱਕ ਹੀ ਨਹੀਂ। ਜੇਕਰ ਯੂਟੀ ਬੁੜੈਲ ਜੇਲ੍ਹ ਚੋਂ ਕਾਗਜ਼ ਬਣ ਕੇ ਆ ਜਾਂਦੇ ਆ, ਪਟਿਆਲੇ ਦਾ ਕੇਸ ਆ ਉਹਨਾਂ ਦਾ, ਕਿਉਂਕਿ ਪਟਿਆਲੇ ਰਹਿ ਸੀ ਤੇ ਸਿੱਖ ਜਿਹੜੀ ਗੌਰਮੈਂਟ ਹੈ ਪੰਜਾਬ ਦੀ, ਪਟਿਆਲਾ ਦਾ ਜਿਹੜਾ ਪ੍ਰਸ਼ਾਸਨ ਹੈ, ਅਖੌਤੀ ਪੰਥਕ ਸਰਕਾਰ, ਉਹ ਲਿਖ ਕੇ ਭੇਜ ਦਿੰਦੀ ਹੈ ਨਾ ਨਾ ਇਹ ਬੰਦੇ ਭਗੌੜੇ ਹੋ ਜਾਣਗੇ, ਇਹਨਾਂ ਤੋਂ ਪੰਜਾਬ ਨੂੰ ਖਤਰਾ, ਇਹਨਾਂ ਨੂੰ ਛੁੱਟੀ ਨਹੀਂ ਦਿੱਤੀ ਜਾ ਸਕਦੀ। ਦੇਖੋ ਸਾਡੇ ਆਪਣਿਆਂ ਦਾ ਰੋ, ਪਰ ਮੈਂ ਬੇਨਤੀ ਕਰਾਂ ਸਾਨੂੰ ਜਦੋਂ ਜਹਿਦ ਕਰਨੀ ਪਵੇਗੀ ਗੁਰਮੁਖ ਪਿਆਰਿਓ, ਜਿਸ ਵੇਲੇ ਅਸੀਂ ਗੁਰਮੁਖ ਪਿਆਰਿਓ ਇਹ ਸਾਰੀ ਜਦੋ ਜਹਿਦ ਕਰਾਂਗੇ, ਮੋਰਚੇ ਲਾਵਾਂਗੇ ਤੇ ਸਾਨੂੰ ਗੁਰਮੁਖ ਪਿਆਰਿਓ ਇਹਨਾਂ ਚ ਸਫਲਤਾ, ਦੇਖੋ ਸਫਲਤਾ ਮਿਲੀ ਹੈ। ਭਾਈ ਰਾਜੋਵਾਲਾ ਦੀ ਫਾਂਸੀ, ਸਰਕਾਰ ਕਹਿ ਰਹੀ 31 ਤਰੀਕ ਨੂੰ ਫਾਂਸੀ ਲਾਉਣੀ ਹੈ, ਕੋਰਟ ਦਾ ਫੈਸਲਾ, ਤੇ ਜਦੋਂ ਅਸੀਂ ਮੋਰਚਾ ਲਾਇਆ ਮੈਂ ਉਸ ਵੇਲੇ ਵੀ ਅਨਾਊਂਸ ਕੀਤਾ 18 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਮੈਂ ਕਿਹਾ ਖਾਲਸਾ ਜੀ ਸਰਕਾਰ ਦੀ ਤਰੀਕ ਆ ਗਈ ਹੈ, ਉਹ ਕਹਿੰਦੇ 31 ਨੂੰ 9 ਵਜੇ ਫਾਂਸੀ ਦੇ ਤਖ਼ਤੇ ਤੇ ਚੜਾ ਦੇਣਾ, ਪਰ ਜੇ ਤੁਸੀਂ ਜਾਗ ਪਏ ਤੇ ਆਪਾਂ ਉਹਨੂੰ ਫਾਂਸੀ ਦੇ ਤਖ਼ਤੇ ਤੋਂ ਖੋਹ ਕੇ ਲੈ ਆਉਣਾ। ਮੈਂ ਇੱਕ ਸੱਦਾ ਦਿੱਤਾ ਸੀ, ਤੁਸੀਂ ਸਿੱਖ ਚੈਨਲ ਤੇ ਸੁਣਿਆ ਹੋਵੇਗਾ, ਗੁਰੂ ਨੇ ਕਿਰਪਾ ਕੀਤੀ, ਸਿੱਖ ਜਾਗਿਆ, ਹੱਥਾਂ ਚ ਕੇਸਰੀ ਝੰਡੀਆਂ ਲੈ ਕੇ ਸਿੱਖ ਸੜਕਾਂ ਤੇ ਨਿਕਲ ਆ ਗਏ, ਭਾਵੇਂ ਸਾਨੂੰ ਮੁਸ਼ਕਤਾਂ ਚੋਂ ਲੰਘਣਾ ਪਿਆ। ਪੰਜਾਬ ਸਰਕਾਰ ਨੇ 28 ਮਾਰਚ ਨੂੰ ਸਾਨੂੰ ਗ੍ਰਿਫ਼ਤਾਰ ਕਰਕੇ ਕਪੂਰਥਲਾ ਜੇਲ੍ਹ ਚ ਬੰਦ ਕਰ ਦਿੱਤਾ। ਮੈਂ 12 ਤਰੀਕ ਨੂੰ ਰਿਹਾ ਹੋ ਕੇ ਆਇਆ, ਹੋਰ ਬਹੁਤ ਸਾਰੇ ਸਿੱਖ ਆਗੂਆਂ ਨੂੰ ਵੱਖ ਵੱਖ ਜੇਲ੍ਹਾਂ, ਜਿਹੜੇ ਸੰਘਰਸ਼ ਕਰ ਰਹੇ ਸੀ, ਸੰਗਤਾਂ ਨੂੰ ਆਰਗੇਨਾਈਜ਼ ਕਰ ਰਹੇ ਸੀ, ਤੇ ਮੈਂ ਬੇਨਤੀ ਕਰਦਾ 4 ਦਿਨਾਂ ਦੇ ਅੰਦਰ ਜੇ ਅਸੀਂ ਸੰਘਰਸ਼ ਕੀਤਾ ਤੇ 4 ਦਿਨਾਂ ਦੇ ਸੰਘਰਸ਼ ਨੇ ਭਾਈ ਰਾਜੋਵਾਲਾ ਨੂੰ ਫਾਂਸੀ ਦੇ ਤਖ਼ਤੇ ਤੋਂ ਲਾਹ ਲਿਆਂਦਾ, ਇੱਕ ਵਾਰ ਫਾਂਸੀ ਟਲ ਗਈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਹੁੰਦਾ, ਜਿਹੜੇ ਸਿੱਖ ਕਹਿੰਦੇ ਆ ਜੀ ਆਜ਼ਾਦੀ ਦਾ ਮਸਲਾ ਬੜੀ ਦੂਰ ਜਾ ਪਿਆ, ਸਿੱਖ ਰਾਜ ਦਾ, ਖਾਲਸਾ ਰਾਜ ਦਾ ਮਸਲਾ ਬੜੀ ਦੂਰ ਜਾ ਪਿਆ, ਮੈਂ ਬੇਨਤੀ ਕਰਦਾ ਸਿੱਖੋ 4 ਦਿਨ ਉੱਠੇ ਸੈਂਟਰ ਗੌਰਮੈਂਟ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉਹਨਾਂ ਦੇ ਤਖ਼ਤ ਡੋਲ ਗਏ ਤੇ ਭਾਈ ਰਾਜੋਵਾਲਾ ਨੂੰ ਰਿਹਾ ਕਰਨਾ ਪਿਆ, ਗੁਰਮੁਖ ਪਿਆਰਿਓ ਫਾਂਸੀ ਟਾਲਣੀ ਪਈ। ਜੇ ਤੁਸੀਂ 4 ਮਹੀਨੇ ਉਸ ਤਰ੍ਹਾਂ ਦਾ ਸੰਘਰਸ਼ ਕਰ ਲਓ ਨਾ, 4 ਦਿਨਾਂ ਦਾ ਸੰਘਰਸ਼ ਕੀਤਾ ਤੇ ਸੈਂਟਰ ਦੇ ਕੋਰਟਾਂ ਦੇ ਫੈਸਲੇ ਬਦਲ ਗਏ, ਜੇ ਤੁਸੀਂ 4 ਮਹੀਨੇ ਉਦਾਂ ਦਾ ਸੰਘਰਸ਼ ਕਰ ਲਓ ਤੇ ਖਾਲਸਾ ਰਾਜ ਦੀ ਸਥਾਪਤੀ ਹੋ
ਜਾਊਗੀ।
ਸਾਡੇ ਜਾਗਣ ਦੀ ਤੁਸੀਂ ਇਹ ਮਗਨ ਚੋ ਗੱਲ ਕੱਢ ਦਿਓ, ਹਮੇਸ਼ਾ ਚੜ੍ਹਦੀ ਕਲਾ ਚ ਰਹੋ, ਢਿੱਲਾਪਣ ਤਿਆਗ ਦਿਓ। ਅਸੀਂ ਕੀ ਕਹਿੰਦੇ ਆ, ਸਿੱਖਾਂ ਦੀ ਗਿਣਤੀ ਘੱਟ ਆ ਜੀ, ਸਾਡੀ ਗਿਣਤੀ ਬਦੀ ਥੋੜੀ ਆ, ਅਸੀਂ ਗੁਰਮੁਖੋ ਗਿਣਤੀ ਦੀ ਗੱਲ, ਕਿੰਨੀ ਗਿਣਤੀ ਸੀ, 2 ਸਿੱਖ ਸਨ, ਬਾਬਾ ਬੋਤਾ ਸਿੰਘ, ਗਰਜਾ ਸਿੰਘ, ਲਾਹੌਰ ਦੀ ਜਰਨੈਲੀ ਸੜਕ ਤੇ ਬਹਿ ਗਏ, ਨੂਰ ਦੀ ਸਰਾਂ ਤੇ ਕੇਸਰੀ ਨਿਸ਼ਾਨ ਸਾਹਿਬ ਝੰਡਾ ਗੱਡ ਕੇ ਖਾਲਸਾ ਰਾਜ ਦੀ ਚੁੰਗੀ ਲਾ ਦਿੱਤੀ, ਆਖਿਆ ਆਓ ਟਕਾ ਗੱਡਾ ਤੇ ਆਨਾ ਖੋਤਾ, ਨਾ ਥੋੜਾ ਤੇ ਨਾ ਬਹੁਤਾ, ਤੇ ਸਿੱਖ ਰਾਜ ਦਾ ਝੰਡਾ ਗੱਡ ਦਿੱਤਾ। ਆਏ ਰਾਹੀ ਪਾਂਧੀ ਮੁਸਾਫਰ ਕਹਿੰਦੇ ਜਾ ਕੇ ਦੱਸਦੇ ਆ ਲਾਹੌਰ ਸੈਨਾਪਤੀ ਜ਼ਕਰੀਆ ਖਾਨ ਨੂੰ ਵੀ ਸਿੱਖ ਤੇ ਝੰਡਾ ਗੱਡੀ ਬੈਠੇ ਆ, ਚੁੰਗੀ ਲਾਈ ਬੈਠੇ ਆ। ਹੱਸ ਕੇ ਦੋਨਾਂ ਨੇ ਆਖਿਆ, ਕਹਿੰਦੇ ਗੁਰਮੁਖਾ ਇਸੇ ਕਰਕੇ ਤੇ ਚੁੰਗੀ ਲਾਈ ਆ, ਕੋਈ ਲਾਹੌਰ ਵਾਲਿਆਂ ਨੂੰ ਜਾ ਕੇ ਦੱਸਦੇ ਖਾਲਸਾ ਜੇ ਜਿਉਂਦਾ ਵਾ, ਖਾਲਸਾ ਚੜ੍ਹਦੀ ਕਲਾ ਚ। ਦੇਖੋ ਗੁਰਮੁਖ ਪਿਆਰਿਓ, 2 ਸਿੱਖਾਂ ਨੇ ਸਿੱਖ ਰਾਜ ਦਾ ਝੰਡਾ ਗੱਢ ਦਿੱਤਾ, ਅਸੀਂ ਤੇ ਕਰੋੜਾਂ ਚ ਗਿਣਤੀ ਆ, ਪਰ ਲੋੜ ਹੈ ਤੁਰਨ ਦੀ, ਸਮਰਪਿਤ ਹੋ ਕੇ ਗੁਰੂ ਗ੍ਰੰਥ ਪੰਥ ਨੂੰ, ਸਾਡੇ ਅੰਦਰ ਬਾਣੀ ਵਸ ਜਾਵੇ ਗੁਰੂ ਦੀ, ਸਾਡੇ ਰੋਮ ਰੋਮ ਚ ਸਤਿਗੁਰ ਦੀ ਬਾਣੀ ਸਿਮਰਨ ਵਸ ਜਾਵੇ ਤੇ ਭਗਤੀ ਚੋਂ ਸ਼ਕਤੀ ਪੈਦਾ ਹੋਵੇ। ਇਬਾਦਤ ਤੋਂ ਸ਼ਹਾਦਤ ਦਾ ਸਬਰ ਹੈ, ਭਗਤੀ ਤੋਂ ਸ਼ਕਤੀ ਪੈਦਾ ਹੋਵੇ ਤੇ ਕੋਈ ਵੀ ਮੰਜ਼ਿਲ ਸਾਡੇ ਤੋਂ ਦੂਰ ਨਹੀਂ, ਬਸ ਲੋੜ ਹੈ ਸਮਰਪਿਤ ਹੋ ਕੇ ਤੁਰਨ ਦੀ, ਨਸ਼ਿਆਂ ਤੋਂ ਰਹਿ ਪਦਕ ਪੁਣੇ ਤੋਂ ਰਹਿਤ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੱਗ ਕੇ ਦੇਹਾਂ ਤੋਂ ਮੜੀਆਂ ਕਬਰਾਂ ਤੋਂ ਪਖੰਡੀਆਂ ਤੋਂ ਪਰੇ ਹੋ ਕੇ ਸ਼ਬਦ ਗੁਰੂ ਦੇ ਸਿਧਾਂਤ ਤੇ ਐਵੇਂ ਲੋਕੀ ਭਟਕਦੇ ਪਖੰਡੀਆਂ ਦੇ ਡੇਰਿਆਂ ਤੇ ਗੁਰੂ ਗ੍ਰੰਥ ਸਾਹਿਬ ਜਿਹਾ ਗੁਰੂ ਨਾ ਜਹਾਨ ਤੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਤੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲ ਪਈਏ ਸਾਰੇ ਮੋਰਚੇ ਸਫਲ ਹੋਣਗੇ। ਜੋ ਗੁਰਮੁਖ ਪਿਆਰੇ ਸਿੱਖ ਰਾਜ ਸਿੱਖਾਂ ਦੇ ਕਦਮਾਂ ਚ ਹੋਵੇਗਾ ਬਸ ਲੋੜ ਹੈ ਤੁਰਨ ਦੀ ਤੇ ਤਾਂ ਹੀ ਇਹ ਸਾਡੀਆਂ ਯਾਦਗਾਰਾਂ ਬਣਾਈਆਂ ਸਫਲੀਆਂ। ਇਹਨਾਂ ਯਾਦਗਾਰਾਂ ਤੋਂ ਅਸੀਂ ਇਹੀ ਗੁਰਮੁਖ ਪਿਆਰੇ ਉਪਦੇਸ਼ ਲੈਣਾ। ਇਹ ਸ਼ਹੀਦੀ ਯਾਦਗਾਰਾਂ ਸਾਨੂੰ ਇਸ ਪਾਸੇ ਤੋਰਦੀਆਂ ਕਿ ਅਸੀਂ ਆਪਣੇ ਹੱਕਾਂ ਖਾਤਰ ਜੂਝੀਏ ਹੱਕ ਸੱਚ ਇਨਸਾਫ ਲਈ। ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਜਫਰਨਾਮੇ ਜੋ ਤੁਸੀਂ ਪੜ੍ਹਦੇ ਸੁਣਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਖਿਆ ਖਾਲਸਾ ਜੀ ਚੁੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਸ ਮਸੀਰੇ ਦਸਤ। ਜਦੋਂ ਆਪਣੇ ਹੱਕ ਸੱਚ ਇਨਸਾਫ ਲਈ ਸਾਰੇ ਵਕੀਲਾਂ ਪੀਲਾਂ ਦਲੀਲਾਂ ਦੇ ਦਰਵਾਜ਼ੇ ਬੰਦ ਹੋ ਜਾਣ ਉਦੋਂ ਹੱਥ ਤਲਵਾਰ ਤੇ ਜਾਣਾ ਜਾਇਜ਼, ਉਦੋਂ ਹੱਥ ਹਥਿਆਰ ਤੇ ਜਾਣਾ ਜਾਇਜ਼। ਫਿਰ ਤਲਵਾਰ ਦੇ ਨਾਲ ਇਨਸਾਫ ਹੁੰਦਾ ਨਹੀਂ ਸੀ, ਇਨਸਾਫ ਹੋ ਰਿਹਾ। ਲੱਖਾਂ ਸਿੱਖ ਮੌਤ ਦੇ ਘਾਟ ਉਤਾਰ ਦਿੱਤੇ, ਸ਼ਿਕਾਰ ਖੇਡਿਆ ਬੇਅੰਤੇ ਮੁੱਖ ਮੰਤਰੀ ਨੇ ਪੰਜਾਬ ਦੀ ਧਰਤੀ ਤੇ। ਫਿਰ ਗੁਰੂ ਕੇ ਸਿੱਖਾਂ ਨੇ ਇਨਸਾਫ ਕੀਤਾ, ਉਹੀ ਬੇਅੰਤਾ ਮੁੱਖ ਮੰਤਰੀ ਜੈਡ ਸਿਕਿਉਰਿਟੀ ਸੈਕਟਰੀਏਟ ਚੰਡੀਗੜ੍ਹ ਅੱਧ ਦੀ ਸਿਕਿਉਰਿਟੀ ਦੀ ਥਾਂ ਪਰ ਪ੍ਰਬੰਧ ਕਰਤਾ ਗੁਰੂ ਕੇ ਸਿੱਖਾਂ ਨੇ। ਖਲਾਰਾ ਜਿਹਾ ਪੈ ਗਿਆ, ਹੋਰ ਤੇ ਕੁਝ ਲੱਭਿਆ ਨੀ, ਇੱਕ ਲੱਤ ਚੱਕੀ ਫਿਰੇ, ਉਹ ਵੀ ਪਤਾ ਨੀ ਉਹਦੀ ਸੀ ਕਿਸੇ ਮੁਲਾਜ਼ਮ ਦੀ, ਹੋਰ ਨੀ ਲੱਭਿਆ। ਖੁਰਚਣਿਆ ਨਾ ਇਕੱਠਾ ਕਰਦੇ ਫਿਰਨ ਫਰਜ ਤੋਂ। ਕਹਿੰਦੇ ਬੇਅੰਤਾ ਮੁੱਖ ਮੰਤਰੀ ਇਨਸਾਫ਼ ਕੀਤਾ ਸਿੱਖਾਂ, ਜਦੋਂ ਇਨਸਾਫ ਮਿਲਿਆ ਨਹੀਂ, ਜਦੋਂ ਸਾਨੂੰ ਇਨਸਾਫ ਮਿਲਦਾ ਨਹੀਂ ਫਿਰ ਇਨਸਾਫ ਕੀਤਾ ਜਾਂਦਾ। ਇਸ ਕਰਕੇ ਸਾਨੂੰ ਹਮੇਸ਼ਾ ਤਿਆਰ ਪਰ ਤਿਆਰ ਰਹਿਣਾ ਚਾਹੀਦਾ। ਗੁਰੂ ਗ੍ਰੰਥ ਪੰਥ ਦਾ ਮਾਰਗ ਸਾਡਾ ਮਾਰਗ ਦਰਸ਼ਨ ਕਰਦਾ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਗੁਰੂਆਂ ਦਾ ਮਾਰਗ, ਸ਼ਹੀਦਾਂ ਦਾ ਮਾਰਗ, ਸਾਧੂਆਂ ਦਾ, ਜਿਹੜੇ ਸਾਨੂੰ ਗੁਰਮੁਖ ਪਿਆਰੇ ਸੰਤ ਸਿਪਾਹੀਆਂ ਦੇ ਰੂਪ, ਕੇਵਲ ਬੰਦਗੀ ਨਹੀਂ ਕੇਵਲ ਭਗਤੀ ਨਹੀਂ ਨਾਲ ਸ਼ਕਤੀ ਵੀ, ਮੀਰੀ ਤੇ ਪੀਰੀ, ਗੁਰਮੁਖ ਪਿਆਰੇ ਭਗਤੀ ਤੇ ਸ਼ਕਤੀ, ਮਾਲਾ ਤੇ ਤਲਵਾਰ, ਸ਼ਾਂਤੀ ਤੇ ਕ੍ਰਾਂਤੀ ਦਾ ਮਾਰਗ ਸਤਿਗੁਰੂ ਨੇ ਸਾਨੂੰ ਦਿੱਤਾ, ਸੰਤ ਦੇ ਸਿਪਾਹੀ ਬਣਾਇਆ। ਸਾਨੂੰ ਸਾਰਿਆਂ ਨੂੰ ਗੁਰਮੁਖ ਪਿਆਰੇ ਉਸ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਜੀਵਨ ਵੀ ਸਫਲਾ ਹੋਵੇਗਾ, ਗੁਰੂ ਦੀਆਂ ਬਖਸ਼ਿਸ਼ਾਂ ਵੀ ਹੋਣਗੀਆਂ। ਮੈਂ ਧੰਨਵਾਦ ਕਰਦਾ ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ, ਜਿਹੜੇ ਹਮੇਸ਼ਾ ਹੀ ਪਿਆਰ ਸਤਿਕਾਰ ਬਖਸ਼ਦੇ ਆ। ਮੈਂ 2 ਵੀਕਾਂ ਵਾਸਤੇ ਇੰਗਲੈਂਡ ਆਇਆ ਸੀ ਕਿਉਂਕਿ ਬਾਅਦ ਵਿੱਚ June 1984 ਦੇ ਸ਼ਹੀਦਾਂ ਦੀ ਯਾਦ ਦੇ ਵੱਡੇ ਸਮਾਗਮ ਇੰਡੀਆ ਵਿੱਚ ਰੱਖੇ ਹੋਏ ਆ। ਮੈਂ ਜਦੋਂ ਇੱਥੇ ਆਇਆ ਸੀ 12 ਵਜੇ ਲੰਡਨ ਉਤਰਿਆ ਸੀ ਤੇ 4 ਵਜੇ ਬਰਮਿੰਗਮ ਪਹੁੰਚਿਆ ਤੇ 6 ਵਜੇ ਸਮਾਗਮ ਤੇ ਡਰਬੀ ਪਹੁੰਚ ਗਿਆ। ਸਿੱਖ ਚੈਨਲ ਦਾ ਜੋ 3rd ਐਨਵਰਸਰੀ ਦਾ ਪ੍ਰੋਗਰਾਮ ਸੀ, ਮੈਂ ਇੱਥੋਂ ਵਾਪਸ ਮੁੜਨਾ ਸਵੇਰੇ 3-4 ਵਜੇ ਜਾ ਕੇ ਅੰਮ੍ਰਿਤਸਰ ਸਾਹਿਬ ਉਤਰਨਾ ਤੇ ਆਥਣੇ ਜਾ ਕੇ ਗੁਰਦਾਸਪੁਰ ਦੀਵਾਨ, ਬਹੁਤ ਵੱਡਾ, ਹਜ਼ਾਰਾਂ ਸੰਗਤਾਂ June 1984 ਦੇ ਸ਼ਹੀਦਾਂ ਦੀ ਯਾਦ ਵਿੱਚ। ਸੋ ਦਿਨ ਰਾਤ ਤੁਹਾਡੀ ਕਿਰਪਾ ਨਾਲ ਸੇਵਾ ਚ ਲੱਗੇ। 2 ਵੀਕਾਂ ਦਾ ਸਮਾਂ ਸਤਿਗੁਰ ਨੇ ਕਿਰਪਾ ਕੀਤੀ, ਅੱਜ ਦਾ ਸਮਾਂ ਇਸ ਵੇਲੇ ਤੁਹਾਡੇ ਚਰਨਾਂ ਚ ਹਾਜ਼ਰੀ, ਸ਼ਾਮ ਵੇਲੇ ਲੀਡਸ ਵਿਖੇ ਗੁਰਦੁਆਰਾ ਸਿੱਖ ਚੈਪਲ ਟਾਊਨ ਸਿੱਖ ਟੈਂਪਲ ਲੀਡਸ, ਉੱਥੇ ਹਾਜ਼ਰੀ ਭਰਨੀ ਹੈ 7 ਵਜੇ। ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਹੋਈਆਂ ਦਰਸ਼ਨ ਦਿਦਾਰੇ ਬਖਸ਼ਿਓ, ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਆਈਆਂ ਸੰਗਤਾਂ ਦਾ। ਆਓ ਸਾਰੇ ਰਲ ਕੇ ਸ਼ੁਕਰ ਗੁਜ਼ਾਰ ਹੋਈਏ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ। ਇੰਡੀਆ ਦੀ ਧਰਤੀ ਤੇ ਜਿੱਥੇ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਦੀ ਲਹਿਰ ਦੇਸਾਂ ਪ੍ਰਦੇਸਾਂ, ਉੱਥੇ ਨਾਲ ਹੀ ਪੰਥਕ ਮੁੱਦਿਆਂ ਤੇ ਸੰਘਰਸ਼, ਚਾਹੇ ਉਹ ਪਖੰਡਵਾਦ ਡੇਰਾਵਾਦ ਦੇ ਖਿਲਾਫ, ਡੇਰਾਵਾਦ ਸਰਸੇ ਵਾਲਾ ਨੂਰ ਮਹਿਲੇ ਉਹਨਾਂ ਦੇ ਖਿਲਾਫ, ਚਾਹੇ ਉਹ ਭਾਈ ਰਾਜੋਆਣਾ ਦੀ ਫਾਂਸੀ ਤੇ ਹੁਣ ਰਿਹਾਈ, ਫਾਂਸੀ ਨੂੰ ਟਾਲਿਆ ਤੇ ਰਿਹਾਈ ਵਾਸਤੇ ਸੰਘਰਸ਼, ਚਾਹੇ ਉਹ ਗੁਰਦੁਆਰਾ ਗਿਆਨ ਗੋਦੜੀ ਦੀ ਆਜ਼ਾਦੀ ਦਾ ਸੰਘਰਸ਼, ਚਾਹੇ ਆ ਸ਼ਹੀਦੀ ਯਾਦਗਾਰ ਸਥਾਪਿਤ ਕਰਨ ਦਾ ਸੰਘਰਸ਼। ਸੋ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੰਘਰਸ਼ ਸੇਵਾਵਾਂ ਸਤਿਗੁਰ ਦੀ ਰਹਿਮਤ ਨਾਲ ਜਾਰੀ ਆ। ਤੁਹਾਨੂੰ ਬੇਨਤੀ ਆ ਤੇ ਗੁਰਮੁਖ ਪਿਆਰੋ ਹਮੇਸ਼ਾ ਹੀ ਜਦੋਂ ਵੀ ਦਾਸ ਬੇਨਤੀ ਕਰੇ ਸਿੱਖ ਚੈਨਲ ਦੇ ਰਾਹੀਂ, ਉਹਨਾਂ ਮੋਰਚਿਆਂ ਵਿੱਚ ਤੁਹਾਡੀ ਮੋਰਲ ਸਪੋਰਟ ਦੀ ਵੀ ਲੋੜ ਹੈ, ਤਨ ਮਨ ਧਨ ਦਾ ਸਹਿਯੋਗ ਜ਼ਰੂਰ ਕਿਰਪਾ ਕਰਿਆ ਕਰੋ, ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰੇ ਸੰਘਰਸ਼ ਮੋਰਚੇ ਲੜੇ ਜਾਂਦੇ ਆ। ਔਰ ਮੈਂ ਸਿੱਖ ਚੈਨਲ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਹਮੇਸ਼ਾ ਹੀ ਸੰਗਤਾਂ ਨੂੰ ਗੁਰਬਾਣੀ ਗੁਰਮਤ ਗੁਰੂ ਦੇ ਸਿਧਾਂਤ ਨਾਲ ਜੋੜਨ ਦਾ ਯਤਨ ਕਰਦਾ। ਔਰ ਇੰਡੀਆ ਦੇ ਪ੍ਰੋਗਰਾਮ ਜਿਵੇਂ ਹੋਣੀ ਸਮਾਪਤੀ ਤੋਂ ਬਾਅਦ ਇਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖ਼ਤ ਸਾਹਿਬ ਤੋਂ ਲਾਈਵ ਪ੍ਰੋਗਰਾਮ ਜੋ ਉੱਥੇ ਵਰਤ ਰਹੇ ਆ, ਜੋ ਉੱਥੇ ਗੁਰਮਤਿ ਸਮਾਗਮ ਹੋ ਰਿਹਾ, ਮੇਰੇ ਕੋਲ ਸੁਨੇਹਾ ਪਹੁੰਚਿਆ ਕਿ ਇਹਨਾਂ ਨੇ ਸ਼ਹੀਦੀ ਯਾਦਗਾਰ ਦਾ ਸਮਾਗਮ ਪਹਿਲਾਂ ਵੀ ਦਿਖਾਇਆ ਕੱਲ ਤੋਂ ਹੀ ਦਿਖਾ ਰਹੇ ਆ ਤੇ ਹੁਣ ਵੀ ਉੱਥੋਂ ਲਾਈਵ ਜਿਹੜਾ ਹੈ ਪ੍ਰਸਾਰਣ ਕੀਤਾ ਜਾਣਾ ਸਿੱਖ ਚੈਨਲ ਦੇ ਉੱਪਰ, ਜਿਹੜੀਆਂ ਸੰਗਤਾਂ ਦੇਖ ਸਕਦੀਆਂ ਉਹਨਾਂ ਸੰਗਤਾਂ ਨੇ ਇਸ ਲਾਈਵ ਪ੍ਰੋਗਰਾਮ ਨੂੰ ਸਿੱਖ ਚੈਨਲ ਦੇ ਉੱਪਰ ਦੇਖਣਾ ਕਿ ਜੋ ਉੱਥੇ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ। ਸੋ ਗੁਰਮੁਖ ਪਿਆਰਿਓ ਆਓ, ਮੈਂ ਅੱਜ ਦੀ ਇਹ ਜਿਹੜੀ ਵਿਚਾਰ ਤੁਹਾਡੇ ਨਾਲ ਸ਼ਹੀਦੀ ਯਾਦਗਾਰ ਦੇ ਸੰਬੰਧ ਵਿੱਚ ਵਿਚਾਰ ਸਾਂਝੀ ਕੀਤੀ ਹੈ, ਕਿਉਂਕਿ ਇਹ ਬਹੁਤ ਹੀ ਮੋਰਚਾ ਜਿਹੜਾ ਵੱਡਾ ਮੋਰਚਾ ਹੈ, ਸਫਲਤਾ ਹੋਈ ਇਸ ਮੋਰਚੇ ਦੇ ਅੰਦਰ ਕਿ ਅਸੀਂ ਸ਼ਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖ ਰਹੇ ਹਾਂ। ਸਿੱਖ ਕੌਮ ਜਿਹੜਾ ਮਸਲਾ ਸਾਡਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਸੀਗਾ, ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ। ਇੱਕ ਵਾਰ ਮੈਂ ਫੇਰ ਇਹ ਸ਼ਹੀਦੀ ਯਾਦਗਾਰ ਦੀ ਸ਼ੁਰੂਆਤ ਦੀ ਤੁਹਾਨੂੰ ਵਧਾਈ ਦਿੰਦਾ ਤੇ ਬੇਨਤੀ ਕਰਦਾ ਸਾਰਿਆਂ ਨੇ ਸੇਵਾ ਚ ਵੀ ਹਿੱਸਾ ਲੈਣਾ ਇਹ ਸ਼ਹੀਦੀ ਯਾਦਗਾਰ ਦੀ, ਤੇ ਉੱਥੋਂ ਜੋ ਸਾਨੂੰ ਉਪਦੇਸ਼ ਮਿਲਦਾ ਉਹ ਸ਼ਹੀਦੀ ਯਾਦਗਾਰ ਤੋਂ ਕਿ ਕਿੰਨਾ ਲੋਕਾਂ ਦੀ ਇਹ ਸ਼ਹੀਦੀ ਯਾਦਗਾਰ ਹੈ, ਉਹਨਾਂ ਨੇ ਕੀ ਕੀਤਾ, ਸਾਨੂੰ ਉਹ ਗੁਰਮੁਖ ਪਿਆਰੇ ਉਪਦੇਸ਼ ਲੈ ਕੇ ਆਪਣੇ ਜੀਵਨ ਚ ਧਾਰਨ ਕਰਨਾ ਚਾਹੀਦਾ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਅਗਲਾ ਪ੍ਰੋਗਰਾਮ ਪ੍ਰਬੰਧਕ ਗੁਰਮੁਖਾਂ ਕੋਲੋਂ ਸਰਵਣ ਕਰੋ, ਦਾਸ ਨਾਲ ਗੁਰਫਤਿਹ ਦੀ ਸਾਂਝ ਕਰੋ। ਮੈਂ ਸਾਰੇ ਬਜ਼ੁਰਗਾਂ ਦਾ, ਮਾਤਾਵਾਂ ਬੀਬੀਆਂ ਭੈਣਾਂ ਦਾ, ਬੱਚਿਆਂ ਨੌਜਵਾਨਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ ਕਰਦਾ, ਬੜੇ ਅਦਬ ਸਤਿਕਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਰ ਝੁਕਾਓ ਤੇ ਸਾਰੀਆਂ ਸੰਗਤਾਂ ਮਿਲ ਕੇ ਰੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।